ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੁ। ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡ ਭਾਗੇ ਹੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਜਾਮੇ ਨੂੰ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸਫਲ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰੂ ਸ਼ਬਦ ਵਿਚਾਰ ਅਧੀਨ ਜੋ ਪਾਵਨ ਪਵਿੱਤਰ ਬਾਣੀ ਆਪ ਜੀ ਨੇ ਸਰਵਨ ਕੀਤੀ ਹੈ, ਇਹ ਬਾਣੀ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕੀਤੀ ਔਰ ਪੰਜਾਂ ਪਿਆਰਿਆਂ ਵੱਲੋਂ ਜੋ ਨਿਤਨੇਮ ਸਿੱਖ ਨੂੰ ਬਖਸ਼ਿਸ਼ ਕੀਤਾ ਹੈ, ਉਸ ਅੰਦਰ ਇਹ ਬਾਣੀ ਚੌਥੇ ਨੰਬਰ ਤੇ ਸੁਭਾਏਮਾਨ ਔਰ ਪੜ੍ਹਨੀ ਅਤ ਜ਼ਰੂਰੀ ਹੈ। ਇਸ ਸਾਰੀ ਬਾਣੀ ਦੇ ਬਾਰੇ ਕੱਲ ਜੋ ਆਪਾਂ ਵਿਚਾਰ ਕੀਤੀ ਸੀ ਕਿ ਇਸ ਬਾਣੀ ਵਿੱਚ ਅਰਦਾਸ ਤੇ ਜ਼ੋਰ ਦਿੱਤਾ ਗਿਆ, ਅਕਾਲ ਪੁਰਖ ਨੂੰ ਬੇਨਤੀ ਕੀਤੀ ਹੈ ਮੇਰੀ ਰੱਖਿਆ ਕਰ, ਮੇਰੀ ਸਹਾਇਤਾ ਕਰ, ਮੈਨੂੰ ਆਪਣਾ ਸਮਝ ਕੇ ਬਚਾ ਲੈ, ਮੇਰੀ ਪਾਲਣਾ ਕਰੋ। ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਦੁਸ਼ਟ ਨੇ, ਮੇਰੇ ਦੁਸ਼ਮਣ ਨੇ, ਜਿਨ੍ਹਾਂ ਤੇ ਮੈਂ ਆਪ ਖੁਦ ਕੱਲਾ ਫਤਿਹ ਨਹੀਂ ਪਾ ਸਕਦਾ, ਤੂੰ ਉਹਨਾਂ ਨੂੰ ਮਾਰ ਦੇ, ਉਹਨਾਂ ਨੂੰ ਖਤਮ ਕਰ ਦੇ। ਹੁਣ ਇਹ ਇੱਕ ਦੋ ਤਰ੍ਹਾਂ ਦਾ ਬਲ ਆਪਾਂ ਵਿਚਾਰਿਆ ਸੀ, ਇੱਕ ਨਿੱਜ ਬਲ ਦਿੱਤਾ ਗੁਰੂ ਸਾਹਿਬ ਨੇ ਜੋ ਸਾਡੇ ਸਰੀਰ ਵਿੱਚ ਸਾਡੇ ਮਨ ਵਿੱਚ ਹੈ, ਇੱਕ ਹੈ ਅਕਾਲ ਦਾ ਬਲ, ਅਕਾਲ ਦੀ ਸ਼ਕਤੀ, ਰੱਬ ਦੀ ਤਾਕਤ। ਤੇ ਕੱਲ ਦਾ ਵਿਸ਼ਾ ਜੋ ਆਪਾਂ ਵਿਚਾਰਿਆ ਸੀ, ਅਕਾਲ ਪੁਰਖ ਦੀ ਸ਼ਕਤੀ ਉਹਨਾਂ ਨੂੰ ਮਿਲੀ, ਗੁਰੂ ਦੀ ਕਿਰਪਾ ਉਹਨਾਂ ਨੂੰ ਪ੍ਰਾਪਤ ਹੋਈ ਜਿਹੜੇ ਉਹਦੇ ਚਰਨਾਂ ਤੇ ਡਿੱਗ ਪਏ, ਸਮਰਪਿਤ ਹੋ ਗਏ, ਆਪਣਾ ਆਪ ਉਹਦੇ ਹੱਥ ਵਿੱਚ ਦੇ ਦਿੱਤਾ, ਰੱਖੇ ਮਾਰੇ ਬਚਾ ਲੈ ਛੱਡ ਦੇ। ਜ਼ਿੰਮੇਵਾਰੀ ਤੇਰੀ ਹੈ। ਹੁਣ ਸਾਡੇ ਜੀਵਨ ਦੀ ਜ਼ਿੰਮੇਵਾਰੀ ਸਾਡੀ ਨਹੀਂ, ਬਸ ਸਾਡੀ ਜਿਹੜੀ ਜ਼ਿੰਮੇਵਾਰੀ ਸੀ ਉਹ ਇੱਕ ਬੜੀ ਵੱਡੀ ਸੀ। ਇੱਥੇ ਮੈਂ ਵੀ ਬੇਨਤੀ ਕਰਾਂ ਵੀ ਇਹਦੇ ਅਰਥ ਇਹ ਨਾ ਸਮਝਣਾ ਵੀ ਸਿੱਖ ਦੀ ਕੋਈ ਜ਼ਿੰਮੇਵਾਰੀ ਨਹੀਂ। ਸਿੱਖ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਉਹ ਆਰੰਭ ਵਿੱਚ ਸ਼ੁਰੂ ਹੁੰਦੀ, ਉਹ ਕਿਹੜੀ? ਉਹ ਜ਼ਿੰਮੇਵਾਰੀ ਹੈ ਵੀ ਆਪਣੀ ਜ਼ਿੰਦਗੀ ਦਾ ਵਾਗ ਡੋਰ ਜਿਹੜੀ ਹੈ ਆਪਣੇ ਗਲ ਵਿੱਚ ਰੱਸੀ ਪਾ ਕੇ ਆਪਣੇ ਗੁਰੂ ਦੇ ਹੱਥ ਵਿੱਚ ਦੇ ਦੇਣੀ, ਇਹ ਜ਼ਿੰਮੇਵਾਰੀ ਸਿੱਖ। ਉਹਦੇ ਤੋਂ ਬਾਅਦ ਫਿਰ ਸਾਰੀ ਉਹਦੇ ਜੀਵਨ ਦੀ ਸੰਭਾਲ, ਪਾਲਣਾ, ਰੱਖਿਆ ਕਰਨੀ, ਸਹਾਇਤਾ ਕਰਨੀ, ਇਹ ਸਾਰਾ ਕੰਮ ਫਿਰ ਗੁਰੂ ਦਾ, ਪਰਮਾਤਮਾ ਦਾ ਹੈ। ਪਰ ਜੇ ਉਹਨੇ ਸੌਂਪਿਆ ਨਾ, ਫਿਰ ਨਹੀਂ ਇਹ ਰੱਖਿਆ ਹੋ ਸਕਦੀ। ਇਸ ਕਰਕੇ ਸਤਿਗੁਰੂ ਨੇ ਇੱਕ ਤਰੀਕਾ ਸਾਨੂੰ ਕਲਗੀਆਂ ਵਾਲੇ ਨੇ ਸਿਖਾਇਆ, ਕਹਿੰਦੇ ਨਿਤਾਣਾ ਹੋ ਕੇ ਅਰਦਾਸ ਕਰ, ਉਹਨੂੰ ਕਹਿ ਮੇਰੀ ਰੱਖਿਆ ਕਰ, ਮੇਰੇ ਚਿੱਤ ਦੀ ਇੱਛਾ ਪੂਰੀ ਕਰ, ਮੇਰਾ ਮਨ ਤੇਰੇ ਚਰਨਾਂ ਵਿੱਚ ਰਹੇ, ਮੈਨੂੰ ਆਪਣਾ ਸਮਝ ਲੈ, ਆਪਣਾ ਜਾਣ ਕੇ ਮੇਰੀ ਪ੍ਰਤਪਾਲਣਾ ਕਰ। ਸਾਰੀਆਂ ਅਰਦਾਸਾਂ ਕੀਤੀਆਂ ਗਈਆਂ ਨੇ। ਹੁਣ ਇੱਥੇ ਧਿਆਨ ਦੇਣਾ, ਉਹ ਦੁਸ਼ਮਣ ਕਿਹੜੇ ਨੇ ਜਿਨ੍ਹਾਂ ਤੋਂ ਬਚਣ ਵਾਸਤੇ ਗੁਰੂ ਸਾਹਿਬ ਰੱਬ ਅੱਗੇ ਇਹ ਬੇਨਤੀ ਚੌਪੀ ਉਚਾਰਨ ਕਰ ਰਹੇ, ਉਹ ਕਿਹੜੇ ਦੁਸ਼ਟ ਨੇ, ਕਿਹੜੇ ਦੁਸ਼ਮਣ ਨੇ, ਇਹਦੇ ਉੱਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣੀਆਂ ਪੈਣਗੀਆਂ। ਕਿੰਨਾ ਦੀ ਗੱਲ ਕਰ ਰਹੇ ਨੇ ਵੀ ਹਮਰੇ ਦੁਸ਼ਟ ਸਭੈ ਤੁਮ ਕਾਵੋ, ਉਹ ਕਿੰਨਾ ਨੂੰ ਕਹਿ ਰਹੇ ਨੇ ਸਭ ਬੈਰਨ ਕੋ ਆਜ ਸੰਘਰੀਐ, ਉਹ ਕਿਹੜੇ ਵੈਰੀ ਨੇ, ਕਿਹੜੇ ਦੁਸ਼ਮਣ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਇਹ ਲੱਭਣਾ ਪਏਗਾ ਤੇ ਚੌਪਈ ਦੇ ਅਰਥ ਸਾਫ਼ ਹੋ ਜਾਣਗੇ ਵੀ ਇਹਦੇ ਬਾਣੀ ਦੇ ਵਿੱਚ ਦੁਸ਼ਮਣਾਂ ਨੂੰ ਮਾਰਨ ਦੀ ਗੱਲ ਕਿਵੇਂ ਚੱਲ ਰਹੀ ਹੈ। ਇੱਕ ਹੋਰ ਬੇਨਤੀ ਕਰਾਂ, ਇਸ ਬਾਣੀ ਵਿੱਚ ਦੋ ਪ੍ਰਕਾਰ ਦੇ ਦੁਸ਼ਟਾਂ ਨੂੰ, ਦੁਸ਼ਮਣਾਂ ਨੂੰ ਮਾਰਨ ਵਾਸਤੇ ਰੱਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਤੇ ਉਹਦੇ ਤੋਂ ਸਹਾਇਤਾ ਮੰਗੀ ਗਈ। ਉਹ ਦੋ ਪ੍ਰਕਾਰ ਦੇ ਕਿਹੜੇ ਨੇ? ਪਹਿਲਾਂ ਸਤਿਗੁਰੂ ਨੇ ਕਿਹਾ ਮੇਰੇ ਅੰਦਰਲੇ ਦੁਸ਼ਮਣਾਂ ਨੂੰ ਮਾਰ, ਜਿਨ੍ਹਾਂ ਨੂੰ ਬਾਣੀ ਵਿੱਚ ਕਿਹਾ ਪੰਚ ਦੂਤ, ਪੰਚ ਦੁਸ਼ਮਣ, ਪੰਜ ਵਿਕਾਰ, ਉਹਨਾਂ ਨੂੰ ਮਾਰ ਅੰਦਰੋਂ। ਸਭ ਤੋਂ ਮੁੱਢਲੇ ਤੇ ਉਹ ਹੀ ਨੇ। ਪੰਜ ਵੈਰੀ ਨੇ, ਪੰਜ ਦੁਸ਼ਟ ਨੇ, ਅੰਦਰ ਦੀਆਂ ਸਾਡੀਆਂ ਆਦਤਾਂ ਨੇ। ਮੇਰੇ ਮਨ ਦੇ ਵਿੱਚ ਸ਼ੈਤਾਨ ਦਾ ਵਾਸਾ ਹੈ, ਕਲਯੁਗ ਨਿਵਾਸ ਕਰਦਾ, ਉਹਨੂੰ ਮਾਰ ਦੇ। ਇਹ ਅਰਦਾਸ ਕੀਤੀ ਗਈ। ਇਹ ਠੀਕ ਹੈ, ਬਾਅਦ ਵਿੱਚ ਸਤਿਗੁਰੂ ਨੇ ਇਹ ਵੀ ਮੰਗਿਆ ਹੈ ਵੀ ਜਿਹੜੇ ਬਾਹਰ ਦੁਸ਼ਟ ਨੇ, ਜਿਹੜੇ ਬਾਹਰਲੇ ਮੇਰੇ ਦੁਸ਼ਮਣ ਨੇ, ਯਾਨੀ ਕਿ ਜਿਹੜੇ ਧਰਮ ਦੇ ਅਨੁਕੂਲ ਮੈਨੂੰ ਨਹੀਂ ਚੱਲਣ ਦਿੰਦੇ, ਮੈਂ ਜਦੋਂ ਧਰਮ ਦੇ ਰਾਹ ਤੇ ਤੁਰਨਾ ਤੇ ਰੁਕਾਵਟ ਬਣਦੇ ਨੇ, ਰੋਕਦੇ ਨੇ ਮੈਨੂੰ, ਉਹਨਾਂ ਨੂੰ ਵੀ ਮਾਰ ਦੇ, ਉਹਨਾਂ ਨੂੰ ਵੀ ਖਤਮ ਕਰ ਦੇ। ਹੁਣ ਇਸ ਬਾਣੀ ਦੇ ਵਿੱਚ ਮੈਂ ਜੋ ਵਿਸ਼ੇਸ਼ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਆਖਰੀ ਅਰਥ ਕਰਨ ਤੋਂ ਪਹਿਲਾਂ, ਕਿ ਇਸ ਬਾਣੀ ਦਾ ਅਸਥਾਨ ਜਿਹੜਾ ਹੈ ਦਸਮ ਗ੍ਰੰਥ ਵਿੱਚ ਕਿੱਥੇ ਕਰਕੇ ਹੈ, ਕਿਉਂਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਨੇ ਉਚਾਰੀ ਹੈ। ਔਰ ਇਸ ਬਾਣੀ ਦਾ ਅਸਥਾਨ ਜਿੱਥੇ ਇਹ ਲਿਖੀ ਗਈ ਹੈ ਉਹ ਦਸਮ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਨਹੀਂ ਹੈ। ਤੇ ਦਸਮ ਗ੍ਰੰਥ ਦੇ ਵੀ ਉਸ ਹਿੱਸੇ ਵਿੱਚ ਜਿਸ ਨੂੰ ਚਰਿੱਤਰੋਪਾਖਿਆਨ ਕਹਿੰਦੇ ਨੇ, ਜਿਹਦੇ ਬਾਰੇ ਤੁਸੀਂ ਬਹੁਤ ਸਾਰਾ ਵਿਵਾਦ ਕਿਤੇ ਸੁਣਿਆ ਹੋਵੇਗਾ ਵੀ ਇਹ ਬਾਣੀ ਗੁਰੂ ਦੀ ਕਿਵੇਂ ਹੋ ਸਕਦੀ, ਕਿਉਂਕਿ 405 ਚਰਿੱਤਰ ਨੇ, ਚਰਿੱਤਰੋਪਖਿਆਨ। ਇਸ ਬਾਣੀ ਦਾ ਨਾਮ ਇਹ ਵੀ ਕਿਹਾ ਗਿਆ ਤ੍ਰਿਆ ਚਰਿੱਤਰ, ਤ੍ਰਿਆ ਦਾ ਅਰਥ ਇਸਤਰੀ, ਚਰਿੱਤਰ ਦਾ ਅਰਥ ਹੈ ਕਰੈਕਟਰ, ਇਸਤਰੀ ਦਾ ਕਰੈਕਟਰ, ਉਹਦਾ ਜੀਵਨ ਕਿਵੇਂ ਦਾ ਹੈ। ਤੇ ਜਦੋਂ ਇਸ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਦਸਮ ਗ੍ਰੰਥ ਵਿੱਚੋਂ, ਜਿਹੜੀ ਚੌਪਈ ਸਾਹਿਬ ਹੈ, ਇਹ ਬਾਣੀ ਉਹਨਾਂ ਤ੍ਰਿਆ ਚਰਿੱਤਰ ਪਖਿਆਣ ਦੇ ਵਿੱਚ ਆਉਂਦੀ ਹੈ, ਜਿਹਦੇ ਵਿੱਚ ਖੁੱਲ੍ਹ ਕੇ ਕਾਮ ਦੇ ਉੱਤੇ ਬੋਲਿਆ ਗਿਆ, ਗੁਰੂ ਸਾਹਿਬ ਵੱਲੋਂ ਲਿਖਿਆ ਗਿਆ। ਉਹਦੇ ਵਿੱਚ ਜਿੰਨੇ 404 ਚਰਿੱਤਰ ਨੇ ਉਹ ਕਾਮ ਬਾਰੇ, ਸੈਕਸ ਬਾਰੇ ਬੋਲਦੇ ਨੇ, ਮਨੁੱਖ ਦੇ ਮਨ ਦੀ ਵਾਸ਼ਨਾ ਦੀ ਵਿਆਖਿਆ ਕਰਦੇ ਨੇ ਵੀ ਉਹ ਕਿਵੇਂ ਬੰਦੇ ਦੇ ਮਨ ਤੇ ਪ੍ਰਭਾਵ ਪਾਉਂਦੀ। ਔਰ ਇਹ ਜਿਹੜੀ ਬਾਣੀ ਹੈ ਜਿਹਦੇ ਵਿੱਚ ਅਰਦਾਸ ਕੀਤੀ ਗਈ ਉਹਨਾਂ ਸਾਰੀਆਂ ਲਿਖੀਆਂ ਹੋਈਆਂ ਕਹਾਣੀਆਂ ਤੋਂ ਬਾਅਦ ਵਿੱਚ ਆਉਂਦੀ ਹੈ, ਜਿਹੜੀਆਂ 404 ਚਰਿੱਤਰਾਂ ਵਿੱਚ ਨੇ, ਜਿਹਦੇ ਵਿੱਚ ਇੱਕ ਮੰਤਰੀ ਆਪਣੇ ਰਾਜੇ ਨੂੰ ਸਮਝਾਉਂਦਾ ਵੀ ਕਿਵੇਂ ਸੁਚੇਤ ਰਹਿਣਾ ਚਾਹੀਦਾ। ਔਰ ਉਸ ਸਾਰੀ ਬਾਣੀ ਦੇ ਵਿੱਚ ਜਿਹਦੇ ਉੱਤੇ ਬਹੁਤ ਸਾਰਾ ਵਿਵਾਦ ਕੀਤਾ ਗਿਆ, ਵਿੱਚੋਂ ਵਿੱਚੋਂ ਲਿਖ ਕੇ ਵੰਡਿਆ ਗਿਆ, ਉਹਦੇ ਅੰਦਰ ਪੂਰੀ ਤਰ੍ਹਾਂ ਖੁੱਲ੍ਹ ਕੇ ਕਾਮ ਵਾਸ਼ਨਾ ਦੀ ਵਿਆਖਿਆ ਉਹਦੇ ਵਿੱਚ ਲਿਖੀ ਹੋਈ ਹੈ, ਖੁੱਲ੍ਹੇ ਤੌਰ 'ਤੇ ਲਿਖੀ ਹੋਈ ਹੈ। ਔਰ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਗਈਆਂ ਨੇ ਜਿਹੜੀਆਂ ਕਾਮ ਨਾਲ ਸੰਬੰਧਿਤ ਨੇ, ਕਰੈਕਟਰ ਨਾਲ ਸੰਬੰਧਿਤ ਨੇ, ਔਰ ਵੇਸ਼ਵਾਵਾਂ ਨਾਲ ਵੀ ਸੰਬੰਧ ਰੱਖਦੀਆਂ ਨੇ। ਵੇਸ਼ਵਾਵਾਂ ਦਾ ਜੀਵਨ ਉਹਦੇ ਵਿੱਚ ਲਿਖਿਆ ਗਿਆ, ਚਰਿੱਤਰਹੀਨ ਇਸਤਰੀਆਂ ਔਰ ਪੁਰਸ਼ਾਂ ਦਾ ਜੀਵਨ ਉਹਦੇ ਵਿੱਚ ਮੌਜੂਦ ਹੈ, ਜਿਹੜੇ ਵਾਸ਼ਨਾ ਦੀ ਨਦੀ ਵਿੱਚ ਡਿੱਗ ਪਏ ਤੇ ਨਿਕਲਿਆ ਨਾ ਗਿਆ, ਜੀਵਨ ਗਰਕ ਹੋ ਗਿਆ। ਇੱਕ ਹੋਰ ਬੇਨਤੀ ਕਰਾਂ, ਇਹ ਜਿੰਨੀਆਂ ਕਹਾਣੀਆਂ ਨੇ ਜਿਹੜੀਆਂ ਇਹਨਾਂ ਚਰਿੱਤਰਾਂ ਵਿੱਚ ਲਿਖੀਆਂ ਗਈਆਂ ਨੇ, ਉਹਦੇ ਨਾਲ ਇੱਕ ਸ਼ਬਦ ਆਉਂਦਾ ਚਰਿੱਤਰੋ ਪਾਖਿਆਨ। ਪਾਖਿਆਨ ਦਾ ਮਤਲਬ ਹੁੰਦਾ ਹੈ ਕਿਸੇ ਕਹਾਣੀ ਨੂੰ ਬਣਾ ਕੇ ਕਹਿਣਾ ਔਰ ਸਮਝਾਉਣ ਦਾ ਯਤਨ ਕਰਨਾ, ਉਦਾਹਰਣ ਦੇ ਤੌਰ ਤੇ ਜੋ ਅਸਲ ਵਿੱਚ ਨਾ ਵੀ ਵਾਪਰੀ ਹੋਵੇ। ਕੁਝ ਗੱਲਾਂ ਐਸੀਆਂ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋਗੇ, ਜਿਵੇਂ ਮੈਂ ਇੱਕ ਦੋ ਉਦਾਹਰਣ ਦੇ ਦਿਆਂ। ਗੁਰੂ ਨਾਨਕ ਸਾਹਿਬ ਇੱਕ ਬਚਨ ਕਹਿੰਦੇ ਨੇ ਸਲੋਕ 12 ਤੇ ਵਧੀਕ ਅੰਦਰ ਕਿ ਮੈਂ ਤੁਰਦਾ ਤੁਰਦਾ ਇੱਕ ਨਗਰ ਦੇ ਕੋਲੋਂ ਦੀ ਲੰਘਿਆ, ਨਗਰ ਦੇ ਬਾਹਰਲੇ ਪਾਸੇ ਛੱਪੜ ਸੀ, ਤਲਾਬ ਸੀ, ਉਹਦੇ ਕੋਲੋਂ ਨਿਕਲਿਆ ਤੇ ਉਹ ਸੁੱਕਾ ਪਿਆ ਸੀ। ਤੁਸੀਂ ਕਈ ਵਾਰੀ ਉਦਾਹਰਣ ਸੁਣੀ ਹੋਵੇ। ਮੈਂ ਉਸ ਛੱਪੜ ਨੂੰ, ਉਸ ਤਲਾਬ ਨੂੰ ਪੁੱਛਿਆ ਵੀ ਤੂੰ ਸੁੱਕ ਕਿਉਂ ਗਿਆ? ਪਿਛਲੀ ਵਾਰੀ ਮੈਂ ਤੇਰੇ ਕੋਲੋਂ ਲੰਘਿਆ ਸੀ, ਤੇਰੇ ਵਿੱਚ ਫੁੱਲ ਖਿੜੇ ਹੋਏ ਸਨ, ਤੇਰੇ ਤੇ ਪੰਛੀ ਜਿਹੜੇ ਨੇ ਕਈ ਪ੍ਰਕਾਰ ਦੀ ਬੋਲੀ ਬੋਲ ਰਹੇ ਸਨ, ਬੜੀ ਰੌਣਕ ਸੀ, ਅੱਜ ਕਿਉਂ ਤੂੰ ਸੁੱਕ ਗਿਆ? ਕਹਿੰਦੇ ਛੱਪੜ ਨੇ ਮੈਨੂੰ ਜਵਾਬ ਦਿੱਤਾ, ਮੇਰੇ ਵਿੱਚੋਂ ਪਾਣੀ ਸੁੱਕ ਗਿਆ, ਪਾਣੀ ਕਰਕੇ ਸਾਰੀ ਰੌਣਕ ਸੀ, ਪਾਣੀ ਦੇ ਸੁੱਕਣ ਨਾਲ ਰੌਣਕ ਵੀ ਚਲੀ ਗਈ। ਇਹ ਕਹਾਣੀ ਹੈ। ਅਸਲ ਵਿੱਚ ਗੁਰੂ ਸਾਹਿਬ ਕਿਸੇ ਛੱਪੜ ਨਾਲ ਸਿੱਧੀ ਗੱਲ ਨਹੀਂ ਕਰ ਰਹੇ ਤੇ ਛੱਪੜ ਬੋਲ ਨਹੀਂ ਰਿਹਾ, ਪਰ ਚੁੱਪ ਕਰਕੇ ਗੁਰੂ ਸਾਹਿਬ ਨੇ ਛੱਪੜ ਵੱਲ ਵੇਖਿਆ। ਕਵੀ ਦਾ ਮਨ ਹੈ, ਉਹਨਾਂ ਨੇ ਉਹਦੇ ਵਿੱਚੋਂ ਛੱਪੜ ਦੀ ਆਵਾਜ਼ ਨੂੰ ਲਿਆ ਵੀ ਇਹ ਕੀ ਕਹਿ ਰਿਹਾ? ਸੁੱਕ ਗਿਆ। ਪੱਬਰ ਤੂੰ ਹਰਿਆਵਲਾ, ਕੰਚਨ ਕਵਲਾ ਵਨ, ਕਹਿ ਦੋਖੜਾ ਸੜਿਓਏ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਤੇਰੀ ਦੇਹੁਰੀ, ਤੇਰੀ ਦੇਹ, ਸਰੀਰ ਕਾਲਾ ਕਿਉਂ ਹੋ ਗਿਆ? ਪੁੱਛਿਆ। ਉਹਨੇ ਜਵਾਬ ਦਿੱਤਾ, ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ। ਪਾਣੀ ਮੇਰੇ ਵਿੱਚੋਂ ਸੁੱਕ ਗਿਆ, ਮੇਰੀ ਰੌਣਕ ਖਤਮ ਹੋ ਗਈ। ਹੁਣ ਇਹ ਛੱਪੜ ਬੋਲ ਕੇ ਕਹਾਣੀ ਕਹਿ ਰਿਹਾ। ਇਹ ਹੁੰਦਾ ਕਵੀ ਦਾ ਮਨ। ਅਗਲੀ ਚੀਜ਼ ਦੇ ਵਿੱਚੋਂ ਉਦਾਹਰਣ ਲੱਭ ਕੇ ਉਹਦੇ ਮੂੰਹ ਵਿੱਚੋਂ ਗੱਲ ਕਰਾਣੀ, ਧਿਆਨ ਦਿਓ। ਆਮ ਜਿਹੜੀ ਸਾਡੀ ਬੁੱਧੀ ਹੈ ਨਾ, ਆ ਕਈ ਵਾਰੀ ਕਥਾ ਵਿੱਚ ਬੜੀ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ, ਇਹ ETC ਚੈਨਲ ਰਾਹੀਂ ਜਾਂ ਹੋਰ ਕਈ ਥਾਵਾਂ ਤੇ ਜਦੋਂ ਅਸੀਂ ਸੁਣਦੇ ਹਾਂ ਤੇ ਕਈ ਵਾਰੀ ਕਹਿੰਦੇ ਹਾਂ ਵੀ ਇਹ ਤੁਸੀਂ ਸਾਖੀ ਕਿੱਥੋਂ ਪੜ੍ਹੀ? ਯਾਦ ਰੱਖੋ, ਇੱਕ ਇਤਿਹਾਸ ਹੁੰਦਾ ਹੈ, ਇੱਕ ਭਾਵਕ ਇਤਿਹਾਸ ਹੁੰਦਾ ਹੈ ਜਿਹੜਾ ਛੁਪਿਆ ਹੁੰਦਾ ਉਸ ਇਤਿਹਾਸ ਦੇ ਵਿੱਚ। ਉਹ ਮਨੁੱਖ ਦੇ ਆਪਣੇ ਮਨ ਵਿੱਚੋਂ ਪੈਦਾ ਹੁੰਦਾ। ਇਸ ਤਰ੍ਹਾਂ ਗੁਰੂ ਸਾਹਿਬ ਛੱਪੜ ਨਾਲ ਗੱਲ ਕਰਦੇ, ਇਹ ਇੱਕ ਉਦਾਹਰਣ ਹੈ। ਇਹਨੂੰ ਆਪਾਂ ਕਵਾਂਗੇ ਪਾਖਿਆਨ, ਬਣਾਈ ਹੋਈ ਗੱਲ ਸਮਝਾਉਣ ਵਾਸਤੇ ਦਿੱਤੀ ਹੋਈ ਉਦਾਹਰਣ। ਧਿਆਨ ਦਿਓ, ਮੈਂ ਆਪਣੇ ਵਿਸ਼ੇ ਦੇ ਨੇੜੇ ਰਹਾਂ। ਸਮੇਂ ਵਿੱਚ ਇਹ ਜਿੰਨੇ ਚਰਿੱਤਰ ਨੇ ਜਿਨ੍ਹਾਂ ਨੂੰ ਚਰਿੱਤਰੋ ਪਾਖਿਆਨ ਕਿਹਾ ਗਿਆ, ਜਿਨ੍ਹਾਂ ਵਿੱਚ ਵੇਸ਼ਵਾਵਾਂ ਦੀਆਂ ਤੇ ਕਰੈਕਟਰਲੈਸ ਇਸਤਰੀਆਂ ਤੇ ਪੁਰਸ਼ਾਂ ਦੇ ਜੀਵਨ ਦਿੱਤੇ ਗਏ ਨੇ, ਇਹ ਅਸਲ ਵਿੱਚ ਵਾਪਰੇ ਹੋਣ ਕਿ ਨਾ ਵਾਪਰੇ ਹੋਣ ਜ਼ਰੂਰੀ ਨਹੀਂ। ਇਹਦਾ ਹੈਡਿੰਗ ਦੇ ਕੇ ਗੁਰੂ ਸਾਹਿਬ ਨੇ ਕਹਿ ਦਿੱਤਾ ਪਾਖਿਆਨ, ਇਹ ਕਾਮ ਦੀਆਂ ਕਹਾਣੀਆਂ ਸੱਚ ਵੀ ਨੇ, ਬੰਦੇ ਨੂੰ ਬਣਾ ਕੇ ਦੱਸੀਆਂ ਗਈਆਂ ਕਿ ਕਾਮ ਜਿਹੜਾ ਹੈ ਜੀਵਨ ਵਿੱਚ ਬੰਦੇ ਨੂੰ ਕਿਵੇਂ ਲੁੱਟਦਾ, ਕਿਵੇਂ ਖਤਮ ਕਰਦਾ। ਕਿਉਂਕਿ ਆਪਾਂ ਇੱਕ ਸ਼ਬਦ ਪੜ੍ਹਦੇ ਨਾ, ਅਸੀਂ ਕਵਾਂਗੇ ਗੁਰੂ ਸਾਹਿਬ ਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ? ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰੋਧ ਦੀ ਵਿਆਖਿਆ ਵੀ ਕੀਤੀ ਗਈ ਹੈ ਬਈ ਕ੍ਰੋਧ ਕਿਵੇਂ ਜੀਵਨ ਨੂੰ ਨਾਸ਼ ਕਰਦਾ ਹੈ। ਫਿਰ ਅੱਗੇ ਗੁਰੂ ਸਾਹਿਬ ਨੇ ਲੋਭ ਦੀ ਵੀ ਵਿਆਖਿਆ ਕੀਤੀ ਹੈ, ਲੋਭ ਦੀ ਲਹਿਰ ਬੰਦੇ ਨੂੰ ਕਿਵੇਂ ਨਾਸ਼ ਕਰਦੀ ਹੈ। ਮੋਹ ਦੀ ਵੀ ਵਿਆਖਿਆ ਕੀਤੀ, ਹੰਕਾਰ ਦੀ ਵੀ ਕੀਤੀ, ਨਿੰਦਿਆ ਦੀ ਵੀ ਕੀਤੀ, ਈਰਖਾ ਦੀ ਵੀ ਕੀਤੀ। ਇਹ ਵਿਆਖਿਆ ਤਾਂ ਕੀਤੀਆਂ ਗੁਰੂ ਨੇ, ਗੁਰੂ ਸਾਹਿਬਾਨ ਨੇ ਤਾਂ ਵਿਆਖਿਆਵਾਂ ਕੀਤੀਆਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਗੁਰੂ ਆਪਣੇ ਸਿੱਖ ਨੂੰ ਇਸ ਤਰ੍ਹਾਂ ਪਾਲਦਾ ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਏ, ਤੇ ਮਾਂ ਜਦੋਂ ਆਪਣੇ ਬੱਚੇ ਨੂੰ ਸਮਝਾਉਂਦੀ ਏ, ਉਹਦੀ ਜ਼ਿੰਦਗੀ ਦੇ ਸਾਰੇ ਖਤਰਿਆਂ ਤੋਂ ਉਹਨੂੰ ਜਾਣੂ ਕਰਾਉਂਦੀ ਏ ਵੀ ਤੂੰ ਬੇਟਾ ਇੱਧਰ ਜਾ ਰਿਹਾ, ਇਸ ਮੋੜ ਤੇ ਇਹ ਚੀਜ਼ ਆਵੇਗੀ, ਉੱਥੇ ਤੂੰ ਡਿੱਗ ਸਕਣਾ, ਉੱਥੋਂ ਵੇਖ ਕੇ ਲੰਘੀ, ਉੱਥੇ ਖਤਰਾ ਹੈ, ਉੱਥੋਂ ਬਚ ਜਾਈ। ਇਹ ਸਾਰੀਆਂ ਗੱਲਾਂ ਉਹਨੂੰ ਸਮਝਾਉਣੀਆਂ ਪੈਂਦੀਆਂ। ਤੇ ਜੇ ਗੁਰੂ ਨੇ ਕ੍ਰੋਧ ਤੋਂ ਸੁਚੇਤ ਕੀਤਾ ਸਿੱਖ ਨੂੰ, ਹੰਕਾਰ ਤੋਂ ਕੀਤਾ, ਲੋਭ ਤੋਂ ਕੀਤਾ, ਤੇ ਕਾਮ ਤੋਂ ਸੁਚੇਤ ਕਰਨਾ ਵੀ ਬੜਾ ਜ਼ਰੂਰੀ ਸੀ। ਤੇ ਜਿਹੜੀ ਚੀਜ਼ ਤੋਂ ਸੁਚੇਤ ਕਰਨਾ ਉਹਦੀ ਵਿਆਖਿਆ ਵੀ ਕਰਨੀ ਪਏਗੀ। ਇਸ ਕਰਕੇ ਜਿਹੜਾ ਚਰਿੱਤਰ ਉਪਾਖਿਆਨ ਹੈ ਜਿਹਦੇ ਵਿੱਚ ਇਸਤਰੀਆਂ ਪੁਰਸ਼ਾਂ ਦੀਆਂ ਕਹਾਣੀਆਂ ਕਹੀਆਂ ਗਈਆਂ, ਜਿਹੜੇ ਕਰੈਕਟਰ ਤੋਂ ਡਿੱਗ ਪਏ, ਇਸ ਦੁਨੀਆਂ ਦੇ ਵਿੱਚ ਫਸ ਗਏ, ਉਹਨਾਂ ਦੀਆਂ ਕਹਾਣੀਆਂ ਦੇ ਨਕਸ਼ੇ ਬਿਲਕੁਲ ਸਾਫ਼ ਸਾਫ਼ ਇਹਦੇ ਵਿੱਚ ਲਿਖੇ ਗਏ ਨੇ, ਤੇ ਦੱਸਿਆ ਗਿਆ ਹੈ ਕਿ ਮਨੁੱਖ ਕਿਹੜੇ ਕਿਹੜੇ ਰਾਹਾਂ ਤੋਂ ਇਹਦੇ ਵਿੱਚ ਫਸਦਾ ਹੈ, ਤਾਂ ਕਿ ਸਿੱਖ ਸੁਚੇਤ ਹੋ ਜਾਏ, ਪੜ੍ਹਨ ਵਾਲਾ ਉਹਨੂੰ ਸਮਝ ਆ ਜਾਏ। ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਵੀ ਇਹ ਕਹਾਣੀ ਲਿਖੀ ਗਈ ਹੈ, ਇਹ ਗੱਲਾਂ ਕੀਤੀਆਂ ਗਈਆਂ ਨੇ। ਕਬੀਰ ਸਾਹਿਬ ਨੇ ਬੰਦੇ ਨੂੰ ਸੁਚੇਤ ਕੀਤਾ, ਆਪਣੇ ਮਨ ਨੂੰ ਕਿਹਾ, ਔਰ ਇਹ ਗੱਲ ਵਾਰ ਵਾਰ ਕਈ ਕਹਿੰਦੇ, ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਤੇ ਪਹਿਲੀ ਤੁਕ ਆਉਂਦੀ ਏ, ਉਦਾਹਰਨ ਦਿੱਤੀ, ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਕਬੀਰ ਸਾਹਿਬ ਨੇ ਵੀ ਇਹ ਵਿਆਖਿਆ ਕਰ ਦਿੱਤੀ, ਕਾਮ ਦੀ ਗੱਲ ਕੀਤੀ ਹੈ, ਔਰ ਇਹ ਉਦਾਹਰਨ ਦਿੱਤੀ ਏ, ਕਹਿਣ ਲੱਗੇ ਵੇਖੀ ਮਣਾ, ਤੂੰ ਤੇ ਇੱਕ ਸਿਰਫ ਮਨੁੱਖ ਹੈ, ਤੇਰੇ ਤੇ ਸਰੀਰ ਵਿੱਚ ਇੰਨੀ ਸ਼ਕਤੀ ਵੀ ਨਹੀਂ, ਆ ਜਿਹੜਾ ਤੇਰੇ ਪਿੰਡ ਵਿੱਚ ਮੰਗਣ ਵਾਲੇ ਲੋਕ ਹਾਥੀ ਤੇ ਚੜ ਕੇ ਤੁਰੇ ਜਾਂਦੇ ਨੇ, ਵਿਚਾਰਾ ਗੁਲਾਮ ਹੋ ਗਿਆ, ਦਰ ਦਰ ਤੇ ਦਾਣੇ ਮੰਗਦੇ ਨੇ ਇਹਦੇ ਉੱਤੇ ਚੜ ਕੇ, ਲੋਕਾਂ ਦੇ ਬੱਚਿਆਂ ਨੂੰ ਝੂੰਟੇ ਦਵਾਉਂਦੇ ਫਿਰਦੇ ਨੇ, ਉਹਨਾਂ ਤੋਂ ਦਾਣੇ ਲੈਂਦੇ, ਸਾਰੇ ਪਿੰਡ ਦੇ ਪਿੰਡ ਪਿੰਡ ਵਿੱਚ ਹਾਥੀ ਫਿਰਦਾ। ਸੱਜਣਾ, ਇਸ ਹਾਥੀ ਨੂੰ ਪੁੱਛ ਕੇ ਵੇਖ, ਤੂੰ ਤੇ ਕਦੀ ਜੰਗਲ ਵਿੱਚ ਆਜ਼ਾਦ ਸੈਂ, ਖੁੱਲਾ ਪਾਣੀ ਪੀਂਦਾ ਸੈਂ, ਖੁੱਲਾ ਘਾਹ ਖਾਂਦਾ ਸੈਂ, ਆਜ਼ਾਦ ਰਹਿੰਦਾ ਸੈਂ, ਆਪਣੀ ਨੀਂਦ ਸੌਂਦਾ, ਆਪਣੀ ਉੱਠਦਾ ਸੈਂ, ਅੱਜ ਇਹਨਾਂ ਚਾਰ ਬੰਦਿਆਂ ਨੇ ਤੈਨੂੰ ਗੁਲਾਮ ਕਰਕੇ ਪਿੰਡ ਪਿੰਡ ਵਿੱਚ ਮੰਗਤਾ ਬਣਾ ਕੇ ਤੈਨੂੰ ਭੁਆ ਕਿਉਂ ਰਹੇ, ਤੂੰ ਗੁਲਾਮ ਕਿਉਂ ਹੋ ਗਿਆ। ਕਹਿੰਦੇ ਇਸ ਹਾਥੀ ਨੂੰ ਪੁੱਛ ਕੇ ਵੇਖ, ਤਾਕਤਵਰ ਕਿੰਨਾ, ਕਿਉਂ ਗੁਲਾਮ ਹੋਇਆ। ਕਬੀਰ ਸਾਹਿਬ ਕਹਿੰਦੇ ਜਦੋਂ ਤੂੰ ਇਸ ਹਾਥੀ ਨੂੰ ਪੁੱਛੇਗਾ ਨਾ, ਹਾਥੀ ਤੈਨੂੰ ਜਵਾਬ ਦਏਗਾ, ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਏਗਾ, ਤੇ ਉਹ ਦੱਸ ਦਏਗਾ ਵੀ ਮੈਂ ਜੰਗਲ ਵਿੱਚ ਖੁੱਲਾ ਸੀ, ਤੇ ਸ਼ਿਕਾਰੀਆਂ ਨੇ ਜੰਗਲ ਵਿੱਚ ਜਾ ਕੇ ਇੱਕ ਟੋਇਆ ਪੁੱਟ ਲਿਆ, 20-25 ਫੁੱਟ ਦਾ ਚੌੜਾ ਟੋਇਆ ਪੁੱਟ ਕੇ, ਉਹਦੇ ਉੱਤੇ 2-4 ਲੱਕੜਾਂ ਰੱਖ ਦਿੱਤੀਆਂ, ਤੇ ਉੱਤੇ ਘਾਹ ਦਾ ਛੱਤ ਪਾ ਦਿੱਤਾ ਵੀ ਦੂਰੋਂ ਪਤਾ ਨਾ ਲੱਗੇ ਵੀ ਇਹਦੇ ਥੱਲੇ ਟੋਇਆ ਹੈ, ਭੁਲੇਖਾ ਪਾਉਣ ਲਈ ਥੱਲੇ ਟੋਇਆ ਸੀ, ਉੱਤੇ ਘਾਹ ਵਿਛਾ ਦਿੱਤਾ ਗਿਆ। ਤੇ ਉਹਨਾਂ ਸ਼ਿਕਾਰੀਆਂ ਨੇ ਕਹਿੰਦੇ ਇੱਕ ਕਾਗਜ਼ ਦੀ ਹਾਥਣੀ ਬਣਾ ਕੇ ਉਸ ਘਾਹ ਦੇ ਉੱਤੇ ਖੜੀ ਕਰ ਦਿੱਤੀ, ਦੂਰੋਂ ਵੇਖਿਆ ਭੁਲੇਖਾ ਪੈਂਦਾ ਸੀ ਵੀ ਇਹ ਸੱਚਮੁੱਚ ਹਾਥਣੀ ਹੈ, ਅਸਲ ਵਿੱਚ ਉਹਦਾ ਕਾਲ ਬੂਤ ਸੀ, ਉਹਦਾ ਬੁੱਤ ਬਣਿਆ ਹੋਇਆ ਸੀ, ਕਾਗਜ਼ ਦੀ ਬਣੀ ਸੀ। ਉਸ ਹਾਥੀ ਨੇ ਕਿਹਾ ਜਦੋਂ ਮੈਂ ਦੂਰੋਂ ਵੇਖਿਆ ਤੇ ਉਸ ਹਾਥਣੀ ਵੱਲ ਵੇਖ ਕੇ ਮੇਰੇ ਵਿੱਚ ਵਾਸ਼ਨਾ ਜਾਗੀ, ਉਸ ਵਾਸ਼ਨਾ ਦੇ ਵਿੱਚ ਮੇਰੀਆਂ ਅੱਖਾਂ ਤੇ ਪੱਟੀਆਂ ਵੱਜ ਗਈਆਂ ਵੀ ਇਹ ਤਾਂ ਕਾਗਜ਼ ਦੀ ਬਣੀ ਹੋਈ ਏ, ਤੇ ਕਿਤੇ ਕੋਈ ਸ਼ਿਕਾਰੀ ਨਾ ਮੈਨੂੰ ਫੜਨ ਵਾਸਤੇ ਬੈਠਾ ਹੋਵੇ। ਕਹਿੰਦੇ ਵਾਸ਼ਨਾ ਵਿੱਚ ਇੰਨਾ ਅੰਨਾ ਹੋਇਆ, ਦੌੜਦਾ ਹੋਇਆ ਉੱਥੇ ਗਿਆ, ਉਸ ਘਾਹ ਦੇ ਉੱਤੇ ਪੈਰ ਰੱਖੇ ਜਿਹਦੇ ਥੱਲੇ ਟੋਇਆ ਸੀ, ਤੇ ਇੱਕਦਮ ਉਸ ਟੋਏ ਦੇ ਵਿੱਚ ਡਿੱਗ ਪਿਆ, ਤੇ ਟੋਇਆ ਬਹੁਤ ਡੂੰਘਾ ਸੀ, ਕਹਿੰਦੇ ਸਾਰਾ ਉਹਦਾ ਛੱਤ ਟੁੱਟ ਗਿਆ ਤੇ ਮੈਂ ਟੋਏ ਵਿੱਚ ਡਿੱਗ ਪਿਆ। ਫਿਰ ਕਹਿੰਦੇ ਉਸ ਟੋਏ ਵਿੱਚ ਦੁਆਲਿਓਂ ਸ਼ਿਕਾਰੀ ਇਕੱਠੇ ਹੋ ਕੇ ਆ ਗਏ, ਬੜੇ ਖੁਸ਼ ਹੋਏ, ਉਹਨਾਂ ਨੇ ਬੜੀ ਖੁਸ਼ੀ ਮਨਾਈ, ਕਿਲਕਾਰੀਆਂ ਮਾਰੀਆਂ ਵੀ ਫਸ ਗਿਆ, ਪਰ ਕਹਿੰਦੇ ਅਜੇ ਉਹਨਾਂ ਮੈਨੂੰ ਕੱਢਿਆ ਨਹੀਂ। ਉਹਨਾਂ ਵਿੱਚੋਂ ਇੱਕ ਨੇ ਕਿਹਾ ਵੀ ਇਹਨੂੰ 15-20 ਦਿਨ ਭੁੱਖਾ ਰੱਖੋ, ਬਿਲਕੁਲ ਕਮਜ਼ੋਰ ਹੋ ਜਾਏਗਾ, ਫਿਰ ਇਹਨੂੰ ਕੱਢਾਂਗੇ। ਕਹਿੰਦੇ 20 ਦਿਨ ਮੈਂ ਭੁੱਖਾ ਰਿਹਾ, ਮੇਰੇ ਸਰੀਰ ਦੀ ਸ਼ਕਤੀ ਖਤਮ ਹੋ ਗਈ, ਮੇਰਾ ਜੀਵਨ ਅੰਦਰੋਂ ਸਾਥ ਦੇਣਾ ਛੱਡ ਗਿਆ, ਤੇ ਜਦੋਂ ਮੈਂ ਮੁਰਦੇ ਵਰਗਾ ਹੋ ਗਿਆ, ਉਹਨਾਂ ਖਿੱਚ ਕੇ ਧੂ ਕੇ ਉਸ ਟੋਏ ਵਿੱਚੋਂ ਬਾਹਰ ਕੱਢਿਆ, ਥੋੜੀ ਜਿਹੀ ਖੁਰਾਕ ਦਿੱਤੀ ਤੇ ਤੋਰ ਲਿਆ। ਫਿਰ ਉਹਨਾਂ ਨੇ ਮੈਨੂੰ ਗੁਲਾਮ ਕਰ ਲਿਆ ਤੇ ਕਹਿਣ ਲੱਗਾ, ਸੱਜਣਾ ਉਸ ਦਿਨ ਤੋਂ ਅੱਜ ਕਈ ਸਾਲ ਹੋ ਗਏ ਨੇ, ਮੈਂ ਇਸ ਵਾਸ਼ਨਾ ਦੇ ਇਸ ਹਨੇਰੇ ਵਿੱਚ ਡਿੱਗ ਕੇ ਖੱਡੇ ਵਿੱਚ ਆਪਣੀ ਜ਼ਿੰਦਗੀ ਨੂੰ ਸਦਾ ਵਾਸਤੇ ਗੁਲਾਮ ਕਰ ਲਿਆ। ਕਬੀਰ ਸਾਹਿਬ ਕਹਿੰਦੇ ਨੇ, ਇਸ ਹਾਥੀ ਵੱਲ ਵੇਖ, ਸਾਰੀ ਉਮਰ ਦੀ ਗੁਲਾਮੀ ਹੈ, ਅਸਲ ਵਿੱਚ ਇਹ ਕਹਾਣੀ ਤੇ ਮਨੁੱਖੀ ਜੀਵਨ ਦੀ ਹੈ। ਜਿਹੜਾ ਕਾਮ ਦੇ ਟੋਏ ਵਿੱਚ ਡਿੱਗ ਕੇ ਐਸਾ ਗਰਕ ਹੁੰਦਾ ਹੈ ਵੀ ਪਰਤ ਕੇ ਸਾਰੀ ਉਮਰ ਮਰਦਿਆਂ ਤੱਕ ਉਹਦੇ ਗਲੋਂ ਇਹ ਫਾਂਸੀ ਨਹੀਂ ਲੈਂਦੇ, ਇਹ ਸੱਚਾਈ ਕਹੀ ਹੈ। ਹੁਣ ਅਸੀਂ ਕਹਾਂਗੇ ਵੀ ਇਹ ਗੱਲਾਂ ਬਈ ਪਰਿਵਾਰਾਂ ਵਿੱਚ ਕਰਨ ਵਾਲੀਆਂ ਨੇ, ਯਾਦ ਰੱਖੀਏ, ਗੁਰੂ ਇਕੱਲੇ ਮੱਥੇ ਨੂੰ ਨਹੀਂ ਪੜਦਾ। ਅਸੀਂ ਕਹਿੰਦੇ ਹਾਂ ਨਾ, ਗੁਰੂ ਅੰਦਰ ਨੂੰ ਜਾਣਦਾ ਹੈ, ਅੰਦਰ ਦੀ ਗੱਲ ਸਮਝਦਾ ਹੈ, ਤੇ ਜੇ ਗੁਰੂ ਅੰਦਰ ਦੀ ਗੱਲ ਸਮਝਦਾ ਤੇ ਸਾਡੇ ਖਿਆਲਾਂ ਨੂੰ ਵੀ ਜਾਣਦਾ ਹੈ। ਜਿਹੜੇ ਲੋਕ ਬਹੁਤੇ ਸੱਭਿਅਤ ਬਣਦੇ ਨੇ ਨਾ, ਇਹ ਠੀਕ ਹੈ, ਗੁਰੂ ਨੇ ਸੱਭਿਆਚਾਰ ਸਿਖਾਇਆ, ਅਨੁਸ਼ਾਸਨ ਸਿਖਾਇਆ, ਜੇ ਬੋਲਣਾ ਤੇ ਤਾਂ ਵੀ ਅਨੁਸ਼ਾਸਨ ਦੇ ਸ਼ਬਦ ਵੀ ਦਿੱਤੇ ਨੇ, ਪਰ ਇਹਦਾ ਅਰਥ ਇਹ ਨਹੀਂ ਕਿ ਸਾਡੇ ਅੰਦਰ ਜੋ ਚੱਲ ਰਿਹਾ, ਜੇ ਅਸੀਂ ਉਹਨੂੰ ਅੰਦਰ ਜਿੰਨਾ ਬਹੁਤਾ ਦਬਾਵਾਂਗੇ, ਉਹ ਅੰਦਰ ਗੰਦ ਬਣ ਕੇ ਬਿਮਾਰੀ ਬਣ ਜਾਏਗਾ, ਰੋਗ ਬਣ ਜਾਏਗਾ। ਇਸ ਕਰਕੇ ਮੈਂ ਜਿਹੜੀ ਬੇਨਤੀ ਅੱਗੇ ਤੁਰਨ ਦਾ ਯਤਨ ਕਰਾਂ, ਸਿਰਫ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਚੌਪਈ ਸਾਹਿਬ ਦੀ ਬਾਣੀ ਹੈ, ਕਈ ਲੋਕ ਸਿਰਫ ਇਸ ਕਰਕੇ ਕਹਿੰਦੇ ਨੇ ਵੀ ਬਾਣੀ ਗੁਰੂ ਕੀ ਨਹੀਂ, ਕਿਉਂਕਿ ਇਹ ਚਰਿੱਤਰੋ ਪਖਿਆਨ, ਜਿਹਦੇ ਵਿੱਚ 404 ਚਰਿੱਤਰਾਂ ਵਿੱਚ ਕਰੈਕਟਰਲੈਸ ਇਸਤਰੀਆਂ ਤੇ ਪੁਰਸ਼ਾਂ ਦੀਆਂ ਕਹਾਣੀਆਂ ਨੇ, ਉਹਨਾਂ ਦੇ ਵਿੱਚ ਆਉਂਦੀ ਏ, ਅਖੀਰ ਤੇ ਆਉਂਦੀ ਏ, ਇਸ ਕਰਕੇ ਗੁਰੂ ਦੀ ਬਾਣੀ ਕਿਵੇਂ ਹੋ ਸਕਦੀ ਏ। ਮੈਂ ਬੇਨਤੀ ਕਰਾਂ, ਉਹਨਾਂ ਨੂੰ ਸਮਝਣਾ ਚਾਹੀਦਾ, ਜੇ ਕਿਤੇ ਭਟਕ ਵੀ ਜਾਏ ਬੰਦਾ ਕੋਈ ਗੱਲ ਨਹੀਂ, ਸਮਝ ਸਕਦਾ, ਵਾਪਸ ਆ ਸਕਦਾ, ਭੁਲੇਖਾ ਲੱਗ ਵੀ ਸਕਦਾ, ਐਸੀ ਗੱਲ ਨਹੀਂ, ਸੁਣਿਆ ਸੁਣਾਇਆ ਭੁਲੇਖਾ ਲੱਗ ਸਕਦਾ, ਕਈਆਂ ਗੱਲਾਂ ਦੀ ਸਮਝ ਨਹੀਂ ਆਉਂਦੀ। ਤੇ ਮੈਂ ਹੁਣ ਜੋ ਇਹਦਾ ਸਾਰ ਤੁਹਾਡੇ ਨਾਲ ਸਾਂਝਾ ਕਰਾਂ ਵੀ ਇਸ ਚਰਿੱਤਰੂ ਪਖਿਆਨ ਬਾਣੀ ਵਿੱਚ ਅੱਗੇ ਸਾਰੀ ਕਾਮ ਦੀਆਂ ਕਹਾਣੀਆਂ ਦੀ ਵਿਆਖਿਆ ਕਰਕੇ ਤੇ ਗੁਰੂ ਸਾਹਿਬ ਨੇ ਅਖੀਰ ਤੇ ਫਿਰ ਇਹ ਬਾਣੀ ਲਿਖੀ ਚੌਪਈ ਸਾਹਿਬ, ਤੇ ਇੱਕ ਗੱਲ ਸਾਨੂੰ ਸਮਝਾ ਦਿੱਤੀ, ਕਹਿਣ ਲੱਗੇ ਗੁਰਸਿੱਖਾ, ਇਹ ਕਾਮ ਦੀ ਜਿਹੜੀ ਖੱਡ ਹੈ, ਵਾਸ਼ਨਾ ਦੀ ਜਿਹੜੀ ਖੱਡ ਹੈ, ਇਹਦੇ ਵਿੱਚੋਂ ਤੂੰ ਆਪ ਖੁਦ ਨਹੀਂ ਬਚ ਸਕਦਾ, ਆ ਚੌਪਈ ਦੇ ਰਾਹੀਂ ਇਹਦੇ ਤੋਂ ਬਚਣ ਵਾਸਤੇ ਆਪਣੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ। ਇਹ ਚੌਪਈ ਸਾਹਿਬ ਸਿਰਫ ਤੇ ਸਿਰਫ ਕਾਮ ਦੇ ਭਿਆਨਕ ਸ਼ਕਤੀ ਤੋਂ ਬਚਣ ਵਾਸਤੇ ਉਚਾਰੀ ਗਈ ਹੈ, ਮੈਂ ਇਹਦੇ ਤੋਂ ਮੈਨੂੰ ਬਚਾ ਲੈ। ਇਹ ਸਾਰੀ ਬਾਣੀ ਇਸ ਤਰਜ਼ ਤੇ ਕਹੀ ਗਈ ਹੈ ਕਿ ਮੈਨੂੰ ਇਸ ਵਾਸ਼ਨਾ ਦੀ ਵਹਿੰਦੀ ਨਦੀ ਵਿੱਚੋਂ ਪਾਰ ਕਰ ਲਏ। ਇਹ ਭਾਵ ਸਾਗਰ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੇ ਨਾ ਜਾਨੋ ਮੋਕੋ ਬਾਂਹ ਦੇ ਬਾਪ ਬੀਠਲਾ, ਅਰਦਾਸ ਕੀਤੀ ਗਈ ਹੈ। ਇਹਦੇ ਅੰਦਰ ਵਾਰ ਵਾਰ ਗੁਰੂ ਸਾਹਿਬ ਨੇ ਆਪਣੀ ਰੱਖਿਆ ਕਰਨ ਦੀ ਗੱਲ ਕੀਤੀ, ਔਰ ਇਸ ਬਾਣੀ ਦੇ ਵਿੱਚ ਪਿੱਛੇ ਜਿੰਨੀਆਂ ਕਹਾਣੀਆਂ ਨੇ ਉਹਨਾਂ ਵਿੱਚ ਵਰਤੀਆਂ ਭਿਆਨਕ ਘਟਨਾਵਾਂ ਨੂੰ ਵੇਖ ਕੇ ਜਦੋਂ ਮਨੁੱਖ ਘਬਰਾ ਕੇ ਕਹਿੰਦਾ ਹੈ ਵੀ ਇਹ ਤੇ ਵਾਸ਼ਨਾ ਬੜੀ ਜ਼ਬਰਦਸਤ ਹੈ, ਮੈਂ ਖੁਦ ਇਹਦੇ ਤੋਂ ਨਹੀਂ ਬਚ ਸਕਦਾ, ਮੇਰਾ ਬਲ ਤੇ ਗਿਆਨ ਇਹਦੇ ਤੋਂ ਨਹੀਂ ਮੈਨੂੰ ਬਚਾ ਸਕਦਾ, ਉਸ ਵੇਲੇ ਇਹ ਕਬਿਓ ਵਾਚ ਬੇਨਤੀ ਚੌਪਈ ਬਾਣੀ ਸ਼ੁਰੂ ਹੁੰਦੀ ਹੈ ਤੇ ਸਿੱਖ ਅਰਦਾਸ ਕਰਦਾ ਮੈਨੂੰ ਇਹਦੇ ਤੋਂ ਬਚਾ। ਇਸ ਬਾਣੀ ਦਾ ਅਸਥਾਨ ਇਸ ਚਰਿੱਤਰੋ ਪਖਿਆਣ ਵਿੱਚ ਇਸ ਵਾਸਤੇ ਹੈ ਕਿ ਇੱਕ ਗੁਰਸਿੱਖ ਆਪਣੇ ਜੀਵਨ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣ ਵਾਸਤੇ अकाल पुरख के चरणों में अरदास करे। हुण मैं बाणी विचों कुछ शब्द तुहाडे नाल सांझे करा, क्योंकि कई बार असीं कहने आ इह ठीक है गुरु साहब ने सानू ज्ञान की बख्शिश की है राह दस्या, पर मैं बेनती करा यह गल्लां ने सिर्फ ना इहदे तों ऋषि बचे ने इस वाशना तों, ना वड्डे वड्डे धूणियां तपाउण वाले तपीसर बचे ने, जपियां ने इहदे जपियां दे गले विच वी इस काम ने रस्सी पाई है, वड्डे वड्डे ना सेवादार बचे ने, कोई भी ना कोई अखरां दा ज्ञानवान इहदे तों बचिया है, इहदे तों बचिया है ते सिर्फ ओ जिन्ने अपना आप छड के गुरु के चरणों में अरदास की। भगत रविदास जी का एक शब्द साझा करा, उन्होंने इस मनुखी जीवन की कह लो कमजोरी वाशना का जिक्र एक शब्द विच कीता है। इत्थे मैं एक होर बेनती करनी चाहना, ये जिहड़ा विकार है मनुखी मन विच ते शरीर विच कुदरती तौर ते है, क्योंकि इहदे तों संसार की पैदाइश है, संसार अगे वध। उत्थे रविदास जी ने एक शब्द विच अरदास कीती ते कई उदाहरणां दित्तियां ने रब दे चरणां विच बेनती कीती है। इउं कह लवो वी चौपाई साहब जिहड़ी बाणी है गुरु गोबिंद सिंह ने उचारी है ते इह शब्द भगत रविदास जी ने उचारिया है, ਇਹ ਦੋਵੇਂ ਇੱਕੋ ਵਿਚਾਰਧਾਰਾ ਤੇ ਉਚਾਰੀਆਂ ਹੋਈਆਂ ਬਾਣੀਆਂ ਨੇ। ਭਗਤ ਰਵਿਦਾਸ ਜੀ ਦਾ ਸ਼ਬਦ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚੌਪਈ ਸਾਹਿਬ। ਇਧਰ ਗੁਰੂ ਸਾਹਿਬ ਕਹਿੰਦੇ ਨੇ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਦੂਜੇ ਪਾਸੇ ਭਗਤ ਰਵਿਦਾਸ ਜੀ ਕਹਿੰਦੇ ਨੇ ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹਾਥ ਬਿਕਾਨੋ। ਹੇ ਨਾਥ, हे अकाल पुरख वाहगुरु, मैं कुछ नहीं जानता, मेरे कोई ज्ञान नहीं रहा, क्योंकि अंदर इनी वाशना का हड़ आ गया, उन्हें ज्ञान नू ला के पासे रख दिता है ते बाद विच ही चेता हुंदा भी ये की करना सी। बाद विच बंदा ज्ञान जेड़ा है बुद्धि दे अंदर रहिंदा है ते जिन्ने भी विषय विकार ने सब तो पहला बुद्धि नू प्रश्ट करदे ने, बुद्धि मारी गई अंदर भ्रिष्ट हो गया, बुद्धि ने कम करना छड़ दिता ते जदों बुद्धि ना रही उदों ज्ञान किथे रहेगा, समझ किथे रहेगी। और इथों तक गुरु साहब ने कह दिता है कहिंदे कल्ले ज्ञान ते भरोसा ना करी। एक तां हुंदा भी चेता भुल गया सी, गुरु ने दस्या सी याद विचों निकल गया, चेते विचों निकलिया ते तां मैं गलत पासे चला गया। कबीर जी ने कहा यह भी गल नहीं, तू ए भी ना कही मेनू चेता भुल गया है। गुरु अगे ए कह भी मेनू चेता भी हुंदा है, मेनू नालो नाल पता भी हुंदा है, पर मेरे अंदर वो ज्ञान कम नहीं करदा। कबीर जी दा वचन है, कबीर मन जान सब बात, मन सब कुछ नालो नाल समझी जांदा है, पता भी है। मन जानत सब बात, जानत ही औगुण करै, ਜਾਣਦਿਆਂ ਹੋਇਆਂ ਫਿਰ ਕਰਦਾ ਉਗਣ। ਕਾਹੀ ਕੀ ਕੁਸ਼ਲਾਤ, ਕੁਸ਼ਲਾਤ ਦਾ ਅਰਥ ਹੁੰਦਾ ਹੈ ਕੁਸ਼ਲਤਾ, ਗਿਆਨ ਹੋਣਾ। ਕਹਿੰਦੇ ਸਾਡਾ ਗਿਆਨ ਕਿੱਧਰ ਦਾ ਹੈ, ਜਿਹੜਾ ਪਤਾ ਹੁੰਦਿਆਂ ਵੀ ਅਸੀਂ ਸਿੱਧੇ ਰਾਹ ਤੇ ਨਹੀਂ ਜਾ ਸਕਦੇ। ਕਾਹੀ ਕੀ ਕੁਸ਼ਲਾਤ, ਹਾਥ ਦੀਪ ਕੂਵੇਂ ਭਰੇ, ਕਿਸੇ ਮਨੁੱਖ ਦੇ ਹੱਥ ਵਿੱਚ ਦੀਵਾ ਹੋਵੇ ਤੇ ਉਹ ਰਾਹ ਵਿੱਚ ਚੰਗੀ ਤਰ੍ਹਾਂ ਦੀਵੇ ਨਾਲ ਵੇਖ ਕੇ ਵੀ ਆਹ ਸਾਹਮਣੇ ਖੂਹ ਹੈ, ਝਾਤੀ ਮਾਰੇ ਵਿੱਚੋਂ ਚੰਗੀ ਤਰ੍ਹਾਂ ਖੂਹ ਨੂੰ ਵੇਖੇ ਤੇ ਚਾਨਣ ਕਰਕੇ ਵਿੱਚ ਛਾਲ ਮਾਰੇ ਉਹਦੇ। ਇਹ ਹਾਲਾਤ ਮਨੁੱਖ ਦੀ, ਕਿਉਂਕਿ ਬਲ ਕੰਮ ਨਹੀਂ ਕਰਦਾ ਇੱਥੇ, ਗੁਰੂ ਦੀ ਲੋੜ ਹੀ ਤਾਂ ਹੈ। ਤੁਸੀਂ ਬਾਣੀ ਪੜੋਗੇ, ਬਾਣੀ ਦੇ ਵਿੱਚ ਵਾਰ ਵਾਰ ਆਏਗਾ ਗੁਰਪ੍ਰਸਾਦ। ਗੁਰਪ੍ਰਸਾਦ ਦਾ ਅਰਥ ਕੀ ਹੈ? ਗੁਰੂ ਦੀ ਕਿਰਪਾ। ਤਵ ਪ੍ਰਸਾਦ, ਤਵ ਪ੍ਰਸਾਦ ਦਾ ਅਰਥ ਹੈ ਤੇਰੀ ਕਿਰਪਾ। ਇਹਦਾ ਮਤਲਬ ਮੈਂ ਕੁਝ ਨਹੀਂ ਕਰ ਸਕਦਾ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਨਾਲ ਸਾਂਝਾ ਕਰਦੇ, ਜਿਹੜਾ ਇਸ ਅਰਦਾਸ ਵਿਕਾਰਾਂ ਤੋਂ ਬਚਣ ਦੀ ਅਰਦਾਸ ਦਾ ਜ਼ਿਕਰ ਜਿਹਦੇ ਵਿੱਚ ਆਉਂਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕੰਚਨ ਨਾਰੀ ਮੈਂ ਜਿਉ ਲੁਭਤ ਹੈ, ਮੋਹ ਮਿੱਠਾ ਮਾਇਆ। ਇਹ ਹੈ ਮਿੱਠਾ ਹੀ, ਸੰਸਾਰ ਦਾ ਮੋਹ ਬਹੁਤ ਮਿੱਠਾ ਹੈ। ਕੰਚਨ, ਕੰਚਨ ਦਾ ਅਰਥ ਸੋਨਾ। ਨਾਰੀ ਮੈਂ ਇਸਤਰੀ ਦੇ ਵਿੱਚ ਜਿਉ ਲੁਭਤ ਹੈ, मेरा मन लिबड़िया होया है, मोह मीठा माया, घर मंदर घोड़े खुशी, मन अनरस लाया। हुण एक तरह की बीमारी थोड़ी है, मैलां कई प्रकार दियां ने, पानी ते कल्ला ही है ना धोण वाला। घर मंदर घोड़े खुशी मन अनरस लाया, हर प्रभ चित न आयो क्यों छूटा मेरे हर राया, मेरे राम एह नीच कर्म हर मेरे। एदे विच अरदास कीती गई है ते अपने अवगुण कबूल किए गए ने, गुरु दे अगे नशर किए गए ने, मेरे विच केड़े केड़े अवगुण, मेरे राम एह नीच कर्म हर मेरे, गुणवंता हर हर दयाल। पर तेरे विच एक गुण है, तेरा एक सुभा है, तू किरपा कर देना, कर किरपा बख्श अवगुण सब मेरे। ते रविदास जी का शब्द कह रहा सा जिदे विच कहिंदे ने नाथ कछू ना जानो, इत्थे कोई ज्ञान नहीं कम करदा, मन माया के हाथ बिकानो, तुम कहियत हो जगत गुरु स्वामी, हम कहियत कलयुग के कामी। तुहानू संसार दे मालक कहिदा है ते साडी जिहड़ी अवस्था है असीं कलयुग दे कामी हां, काम साडे विच भरिया होया, वासना भरपूर है। इन पंचन मेरो मन जो बिगाड़ियो, इन्हां पंज वैरियां ने जिन्हां नूं गुरु साहिब कह रहे ने हमरे दुष्ट सभै तुम कावो, इन पंचन मेरो मन जो बिगाड़ियो, मेरे मन नूं इन्हें बिगाड़ दिता है। आपां कहिंदे ना फलाना विगड़ गया, विगड़न दा मतलब है भी कहे तो बाहर हो गया। इन्हां पंज विकारां ने मेरे मन नूं मेरे कहे तो बाहर कर दिता है। इन पंचन मेरो मन जो बिगाड़ियो, पल पल हर जी ते अंतर पारियो, एक एक पल जदों मैं जुड़न दा यतन करना, जदों मैं कोशिश करना, ते एक एक पल बाद ए मैनूं तोड़न दा यतन करदे। इत्थे ध्यान देना, इत्थे दो वारी शब्द वरतिया, पल पल अख चमकण जिन्ना समा आउंदा है। ਇਹ ਬਚਨ ਬਹੁਤ ਡੂੰਘਾ ਹੈ ਕਿ ਇੱਕ ਇੱਕ ਪਲ ਬਾਅਦ ਮੈਨੂੰ ਤੋੜਦੇ ਨੇ। ਤੁਸੀਂ ਕਦੀ ਬਹਿਣਾ, ਗੁਰਸਿੱਖ ਜਦੋਂ ਅਭਿਆਸ ਕਰਦਾ ਬਾਣੀ ਪੜ੍ਹੇ ਜਾਂ ਮੂਲ ਮੰਤਰ ਜਾਂ ਗੁਰਮੰਤਰ ਕਿਸੇ ਵੀ ਚੀਜ਼ ਦਾ ਅਭਿਆਸ ਕਰਨ ਲਈ ਬਵੇਗਾ, ਤੇ ਉੱਥੇ ਮਨ ਜਿਹੜਾ ਵਿਕਾਰਾਂ ਦੀ ਪੱਖ ਵਿੱਚ ਪਿਆ ਹੋਇਆ, ਦੋ ਚੀਜ਼ਾਂ ਦੀ ਵਰਤੋਂ ਕਰੇਗਾ। ਉਹਦੇ ਵਿੱਚ ਪਹਿਲੀ ਚੀਜ਼ ਦੀ ਵਰਤੋਂ ਕਰੇਗਾ ਕਿ ਉਹਦੇ ਖਿਆਲ ਬੜੇ ਤੇਜ਼ ਹੋਣਗੇ। ਜਦੋਂ ਆਦਮੀ ਬਵੇਗਾ ਇੱਕਦਮ ਖਿਆਲ ਆਉਣਗੇ, ਜਾਂ ਤੇ ਉਹਦੇ ਵਿੱਚ ਕਾਮ ਦੇ ਖਿਆਲ ਆਉਣਗੇ ਬਹੁਤੇ। ਇਹ ਜਿਹੜੀਆਂ ਗੱਲਾਂ ਨੇ ਵੇਖੋ, ਆਪਾਂ ਕਰਦੇ ਤਾਂ ਨਹੀਂ, ਇਹ ਜੀਵਨ ਦੇ ਅੰਦਰ ਇੱਕ ਜ਼ਹਿਰ ਵਾਂਗੂ ਭਰੀਆਂ ਰਹਿੰਦੀਆਂ। ਇਹ ਮਨ ਦਾ ਇੱਕ ਤਰੀਕਾ ਹੈ ਤੋੜਨ ਦਾ, ਜਿਹਨੂੰ ਰਵਿਦਾਸ ਜੀ ਕਹਿੰਦੇ ਪਲ ਪਲ, ਇੱਕ ਇੱਕ ਪਲ ਬਾਅਦ ਇੱਕ ਨਵਾਂ ਖਿਆਲ ਆਉਂਦਾ, ਵਿਚਾਰ ਆਉਂਦੇ। ਸਭ ਤੋਂ ਪਹਿਲਾਂ ਟਾਕਰੇ ਗੁਰਸਿੱਖ ਦਾ ਵਿਚਾਰਾਂ ਨਾਲ ਹੀ ਆਉਂਦਾ, ਕਿਉਂਕਿ ਜਿਉਂ ਹੀ ਬੈਠੇ ਵਿਚਾਰਾਂ ਦੀ ਨਦੀ ਇੱਕਦਮ ਵਹਿਣ ਲੱਗ ਪਈ, ਤੇਜ਼ ਹੋ ਗਈ। ਹੁਣ ਉੱਥੇ ਕਬੀਰ ਜੀ ਨੇ ਕਿਹਾ ਕਿ ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਹੁਣ ਇਹਨਾਂ ਵਿਚਾਰਾਂ ਨੂੰ ਤੂੰ ਵੇਖ ਕਿੱਥੋਂ ਆ ਰਿਹਾ, ਜੇ ਤੇ ਤੂੰ ਇਹਨਾਂ ਨਾਲ ਸਹਿਮਤ ਹੋ ਕੇ ਤੁਰ ਪਿਆ, ਜਿੱਧਰ ਵਿਚਾਰ ਤੈਨੂੰ ਲੈ ਕੇ ਗਏ ਨਾਲ ਵਹੀ ਗਏ, ਫਿਰ ਤੇ ਤੂੰ ਹੋ ਗਿਆ ਇਹਨਾਂ ਦਾ ਗੁਲਾਮ। ਤੇ ਜੇ ਵਿਚਾਰ ਉੱਥੇ ਆਏ ਤੇ ਤੂੰ ਅੱਗੇ ਖੜਾ ਹੋ ਗਿਆ ਵੀ ਇਹ ਵਿਚਾਰ ਕਿੱਧਰੋਂ ਆਇਆ, ਮੈਂ ਇਹਦੇ ਨਾਲ ਨਹੀਂ ਤੁਰਨਾ, ਮੈਂ ਇਹਦੇ ਨਾਲ ਸਹਿਮਤ ਨਹੀਂ, ਉੱਥੇ ਯੁੱਧ ਸ਼ੁਰੂ ਹੋ ਗਿਆ, ਉੱਥੇ ਲੜਾਈ ਸ਼ੁਰੂ ਹੋ ਗਈ, ਤੇ ਨਾਲ ਜਪ ਚੱਲ ਰਿਹਾ ਸਿੱਖ ਦਾ, ਵਿਚਾਰਾਂ ਦੇ ਨਾਲ ਖਾਈ ਜਾਂਦਾ, ਤਲਵਾਰਾਂ ਖੜਕਦੀਆਂ। ਇਹਨੂੰ ਕਿਹਾ ਖੇਤ ਜੋ ਮਾਂਡਿਓ ਸੂਰਮਾ, ਹੁਣ ਸੂਰਮਾ ਇਸ ਖੇਤ ਦੇ ਵਿੱਚ ਮੰਡ ਗਿਆ, ਲੜਾਈ ਸ਼ੁਰੂ ਹੋ ਗਈ, ਯੁੱਧ ਸ਼ੁਰੂ ਹੋ ਗਿਆ। ਅਬ ਜੂਝਣ ਕੋ ਦਾਓ, ਜਾਂ ਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਸੂਰਮਾ ਤੇ ਇੱਥੇ ਖੜਾ ਹੈ, ਇੱਥੋਂ ਪਤਾ ਲੱਗਦਾ। ਇੱਕ ਵਿਚਾਰ ਉੱਠਿਆ ਜਿਹੜਾ ਨਾਲ ਖਿੱਚ ਕੇ ਲੈ ਕੇ ਚੱਲਾ ਸੀ, ਉਹਨੂੰ ਇਨਕਾਰ ਕਰ ਦਿੱਤਾ, ਤੇਰੇ ਨਾਲ ਨਹੀਂ ਜਾਣਾ, ਤੇਰੇ ਨਾਲ ਮੈਂ ਸਹਿਮਤ ਹੈ ਨਹੀਂ। ਸਭ ਤੋਂ ਪਹਿਲਾਂ ਟਾਕਰਾ ਗੁਰਸਿੱਖ ਦਾ ਵਿਚਾਰਾਂ ਨਾਲ ਹੋਏਗਾ, ਤੇ ਵਾਰੀ ਵਾਰੀ ਆਉਣਗੇ, ਪਹਿਲੇ ਕਾਮ ਦੇ ਵਿਚਾਰ ਆਉਣਗੇ, ਜੇ ਸਿੱਖ ਉਹਨਾਂ ਨਾਲ ਸਹਿਮਤ ਨਾ ਹੋਇਆ, ਵੈਸੇ ਹੋ ਜਾਂਦਾ ਤਕਰੀਬਨ, ਜੇ ਸੰਗਤ ਨਾ ਹੋਵੇ ਜੇ ਉਹਦੇ ਨਾਲ ਸਹਿਮਤ ਨਾ ਹੋਇਆ ਤੇ ਅੰਦਰ ਇੱਕ ਤਪਸ਼ ਪੈਦਾ ਹੋਏਗੀ, ਕਿਉਂਕਿ ਸੰਘਰਸ਼ ਚੱਲੇਗਾ ਨਾ ਮਨ ਵਿੱਚ, ਉਧਰੋਂ ਵਿਚਾਰ ਉੱਠਣਗੇ ਤੇ ਗੁਰਸਿੱਖ ਕਹੇਗਾ ਮੈਂ ਨਹੀਂ ਇਹਦੇ ਨਾਲ ਸਹਿਮਤ। ਹੁਣ ਦੂਸਰੇ ਜਿਹੜੇ ਵਿਚਾਰ ਆਉਣੇ ਨਾ ਕ੍ਰੋਧ ਵਾਲੇ ਆਉਣਗੇ, ਜਦੋਂ ਇਹ ਕਾਮ ਵਾਲੇ ਹਟ ਜਾਣਗੇ ਨਾ ਫਿਰ ਕ੍ਰੋਧ ਵਾਲੇ ਆਉਣਗੇ। ਤੇ ਜਿੰਨੇ ਲੋਕ ਸਾਡੇ ਨਾਲ ਝਗੜਦੇ ਰਹੇ ਨੇ, ਲੜਦੇ ਰਹੇ ਨੇ ਪਰਿਵਾਰ ਵਿੱਚ ਜਾਂ ਫੀਲਡ ਦੇ ਅੰਦਰ ਕਿਸੇ ਵੀ ਥਾਂ ਤੇ, ਉਹ ਸਾਰੇ ਵਾਰ ਵਾਰ ਸਾਡੇ ਅੱਗਿਓਂ ਦੀ ਲੰਘਣਗੇ ਤੇ ਪੁਰਾਣੀਆਂ ਸਾਰੀਆਂ ਗੱਲਾਂ ਆਉਣਗੀਆਂ, ਇਹਨੇ ਮੈਨੂੰ ਇਹ ਕਿਹਾ ਸੀ, ਫਿਰ ਕ੍ਰੋਧ ਆਵੇਗਾ। ਹੁਣ ਕ੍ਰੋਧ ਆਉਣਾ ਸ਼ੁਰੂ ਹੋ ਜਾਏਗਾ, ਹੁਣ ਕ੍ਰੋਧ ਦੀ ਵਾਰੀ ਆ ਜਾਏਗੀ। ਜੇ ਕੋਈ ਇਹਨੂੰ ਵੀ ਸਰ ਕਰ ਗਿਆ ਫਿਰ ਇਹਦੇ ਤੋਂ ਅੱਗੇ ਮਾਇਆ ਸ਼ੁਰੂ ਹੁੰਦੀ ਹੈ, ਲੋਭ ਦੀ ਮਾਇਆ ਵਾਪਰਦੀ ਹੈ। ਫਿਰ ਬੰਦੇ ਦੀ ਤ੍ਰਿਸ਼ਨਾ ਦੇ ਭਾਂਬੜ ਅੰਦਰ ਉੱਠਦੇ ਨੇ। ਇਹ ਇੰਨੀਆਂ ਰਾਹ ਵਿੱਚ ਰੁਕਾਵਟਾਂ ਨੇ ਤੇ ਜਦੋਂ ਇਹਨਾਂ ਸਾਰੀਆਂ ਨੂੰ ਕੋਈ ਪਾਰ ਕਰ ਜਾਂਦਾ ਹੈ, ਉੱਥੇ ਫਿਰ ਚਾਰ ਪ੍ਰਕਾਰ ਦੀ ਮਾਇਆ ਗੁਰੂ ਸਾਹਿਬ ਨੇ ਲਿਖੀ ਸ੍ਰੀ ਰਾਗ ਦੇ ਸ਼ਬਦ ਦੇ ਵਿੱਚ। ਪਹਿਲੀ ਮਾਇਆ ਹੈ ਮੋਤੀ ਤਾਂ ਮੰਦਰ ਉਸਰੈ, ਮਾਇਆ ਆਉਣੀ ਸ਼ੁਰੂ ਹੋ ਜਾਂਦੀ ਹੈ, ਪੰਡਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਜਿਹੜੀ ਦੂਜੀ ਮਾਇਆ ਹੈ ਜਿਹਨੂੰ ਚੇਤਨ ਮਾਇਆ ਕਹਿੰਦੇ ਨੇ, ਜਿਹੜੀ ਵੈਸੇ ਚਾਰ ਪ੍ਰਕਾਰ ਦੀ ਮਾਇਆ ਮੰਨੀ ਹੈ ਵਿਦਵਾਨਾਂ ਨੇ, ਜੜ ਮਾਇਆ। ਜੜ ਦਾ ਅਰਥ ਹੈ ਜਿਹੜੀ ਜਿਹਦਾ ਮੁੱਲ ਹੈ ਪਰ ਖੜੀ ਹੋਈ, ਉਹਦੇ ਵਿੱਚ ਜਿੰਦ ਨਹੀਂ, ਜਿਵੇਂ ਮਕਾਨ ਹੈ, ਗੱਡੀ ਹੈ, ਪੱਖਾ ਹੈ, ਕੱਪੜੇ ਨੇ ਬਹੁਤ ਮਹਿੰਗੇ, ਇਹਨੂੰ ਕਹਿੰਦੇ ਨੇ ਜੜ ਮਾਇਆ। ਜੇ ਗੁਰਸਿੱਖ ਇਹਦੇ ਤੋਂ ਪਾਰ ਜਾਂਦਾ ਤੇ ਅੱਗੇ ਆਉਂਦੀ ਚੇਤਨ ਮਾਇਆ। ਚੇਤਨ ਮਾਇਆ ਤੋਂ ਬਚਣ ਵਾਸਤੇ ਚੌਪਈ ਉਚਾਰਨ ਕੀਤੀ। ਚੇਤਨ ਮਾਇਆ ਦਾ ਅਰਥ ਹੈ ਜਿਹੜੀ ਮਾਇਆ ਜਿਉਂਦੀ ਹੈ, ਸਵਾਸ ਲੈਂਦੀ ਹੈ, ਤੁਰਦੀ ਹੈ, ਸਰੀਰਕ ਵਾਸ਼ਨਾ, ਇਹਨੂੰ ਕਹਿੰਦੇ ਚੇਤਨ ਮਾਇਆ। ਜੇ ਉਹ ਇਸਤਰੀ ਹੈ ਤੇ ਉਹ ਗੁਰਮੁਖ ਹੈ, ਉਹਦੇ ਰਸਤੇ ਵਿੱਚ ਚੇਤਨ ਮਾਇਆ ਪੁਰਖ ਬਣ ਕੇ ਆਏਗਾ। ਜੇ ਉਹ ਪੁਰਸ਼ ਹੈ ਤੇ ਉਹਦੇ ਰਸਤੇ ਵਿੱਚ ਚੇਤਨ ਮਾਇਆ ਇਸਤਰੀ ਆਏਗੀ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਨੂੰ ਇਹਦਾ ਪਤਾ ਹੈ, ਉਹ ਸਮਝਦੇ ਨੇ। ਜਿਹੜੇ ਕੱਲੇ ਕੱਲੇ ਤੁਰਦੇ ਨੇ ਤੇ ਚੌਥੇ ਦਿਨ ਫਿਰ ਉਹਦਾ ਨਤੀਜਾ ਨਿਕਲ ਜਾਂਦਾ ਹੈ। ਇਹ ਤਾਂ ਕਬੀਰ ਜੀ ਨੇ ਕਿਹਾ ਸਾਧੂ ਕੀ ਸੰਗਤ ਰਹੋ, ਹੋਰ ਕੋਈ ਰਾਹ ਨਹੀਂ। ਜੇ ਤੂੰ ਇਸ ਰਾਹ ਤੇ ਤੁਰਨਾ ਐਵੇਂ ਨਾ ਕੱਲੇ ਹੀ ਸ਼ੁਰੂ ਕਰ ਲਈ, ਉਹਦੇ ਤੋਂ ਬਿਨਾਂ ਤੂੰ ਸਿੰਪਲ ਆਦਮੀ ਠੀਕ ਹੈ, ਸਧਾਰਨ। ਆਪਣਾ ਦੋ ਚਾਰ ਵਾਰੀ ਸਤਨਾਮ ਵਾਹਿਗੁਰੂ ਕਿਹਾ, ਮੱਥਾ ਟੇਕਿਆ, ਠੀਕ ਹੈ। ਜੇ ਸਾਧਨਾ ਵਾਲੇ ਪਾਸੇ ਤੁਰਨੇ ਨਾ, ਕੱਲਾ ਨਾ ਕਰੀ, ਉੱਥੇ ਕੋਈ ਵਾਹ ਨਹੀਂ ਜਾਂਦੀ। ਇੱਕ ਮੋੜ ਤੋਂ ਬਚੇਗਾ, ਅੱਗੇ ਚਾਰ ਹੋਰ ਆ ਜਾਣਗੇ, ਕਿੱਧਰ ਨਿਕਲੇਗਾ। ਇੱਥੇ ਸਾਧ ਸੰਗਤ ਦੀ ਜ਼ਰੂਰਤ ਹੈ। ਚੇਤਨ ਮਾਇਆ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਉਹ ਚੇਤਨ ਮਾਇਆ ਤੋਂ ਬਚਣ ਵਾਸਤੇ ਚੌਪਈ ਉਚਾਰਨ ਕੀਤੀ ਗਈ, ਵਾਸ਼ਨਾ ਦੀ ਮਾਇਆ, ਕਾਮ ਦੀ ਮਾਇਆ ਜਿਹੜੀ। ਇਹ ਜਦੋਂ ਆਏਗੀ ਰਾਹ ਵਿੱਚ, ਮੈਂ ਬੇਨਤੀ ਕਰ ਰਿਹਾ ਸੀ, ਰਸਤੇ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ, ਤੇ ਇਹਦੇ ਤੋਂ ਅੱਗੇ ਹੈ ਰਾਜਸੀ ਮਾਇਆ। ਜਦੋਂ ਇਹਦੇ ਤੋਂ ਗੁਰਸਿੱਖ ਲੰਘੇਗਾ ਤੇ ਉਹਦੇ ਘਰ ਦੇ ਦੁਆਲੇ ਫਿਰ ਸਰਕਾਰ ਦੀਆਂ ਗੱਡੀਆਂ ਪਾਉਣੀਆਂ ਸ਼ੁਰੂ ਹੋ ਜਾਣਗੀਆਂ। ਉੱਥੇ ਵੀ ਸੁਚੇਤ ਕੀਤਾ ਗੁਰੂ ਸਾਹਿਬ ਨੇ, ਉੱਥੇ ਸੁਚੇਤ ਕੀਤਾ, ਵੇਖੀ ਇਹ ਸਵਾਰਥੀ ਲੋਕ ਨੇ, ਇਹਨਾਂ ਨੇ ਆਪਣਾ ਉੱਲੂ ਸਿੱਧਾ ਕਰਨਾ ਤੇ ਤੈਨੂੰ ਮਿੱਟੀ ਵਿੱਚ ਰਲਾ ਕੇ ਚਲੇ ਜਾਣਾ ਹੈ, ਇਹ ਖਿਆਲ ਤੂੰ ਰੱਖੀ, ਅਰਦਾਸ ਕਰ। ਤੇ ਸਭ ਤੋਂ ਅਖੀਰ ਤੇ ਆਉਂਦੀ ਈਸ਼ਵਰੀ ਹੈ ਮਾਇਆ, ਈਸ਼ਵਰੀ ਹੈ ਮਾਇਆ, ਜੋ ਕਹੇਗਾ ਉਹੀ ਹੋ ਹੀ ਜਾਂਦਾ, ਜੋ ਮੰਗੇਗਾ ਉਹੀ ਮਿਲੀ ਜਾਂਦਾ। ਵਾਹਵਾ ਵਾਹਵਾ ਸ਼ੁਰੂ ਹੋ ਗਈ, ਸੰਤ ਹੋ ਗਏ, ਸਿੱਧ ਬਣ ਗਏ, ਇਹ ਗੱਲਾਂ ਸ਼ੁਰੂ ਹੋ ਗਈ। ਇਸ ਤਰ੍ਹਾਂ ਦੀਆਂ ਜਿੰਨੀਆਂ ਮਾਇਆਵੀ ਘਟਨਾਵਾਂ ਨੇ, ਮੈਂ ਬੇਨਤੀ ਕਰ ਰਿਹਾ ਸੀ, ਇਹ ਪਲ ਪਲ ਹਰਜੀ ਤੇ ਅੰਤਰ ਪਾਰਿਓ। ਸਭ ਤੋਂ ਪਹਿਲਾ ਟਾਕਰਾ ਗੁਰਸਿੱਖ ਦਾ ਵਿਚਾਰਾਂ ਨਾਲ ਹੈ, ਤੇ ਸਹਿਜੇ ਸਹਿਜੇ ਕਮਾਈ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਇੱਕ ਦਿਨ ਵਿਚਾਰ ਪਹਿਲਾਂ ਬਹੁਤ ਆਉਣਗੇ, ਜਿਵੇਂ ਪਹਿਲਾਂ ਬੱਦਲ ਚੜ ਕੇ ਆਉਂਦਾ ਤੇ ਬੜਾ ਸੰਘਣਾ ਮੀਂਹ ਪੈ ਗਿਆ ਤੇ ਥੋੜਾ ਜਿਹਾ ਵਿਰਲਾ, ਤੇ ਸ਼ਾਮ ਨੂੰ ਫਿਰ ਦੋ ਚਾਰ ਘੰਟਿਆਂ ਬਾਅਦ ਕੋਈ ਕੋਈ ਬੱਦਲ ਉੱਡਦਾ ਆਉਂਦਾ, ਵਿਚਾਰਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਏਗੀ। ਇਹ ਨਿਸ਼ਾਨੀ ਹੈ ਸਿੱਖ ਦੀ ਤਰੱਕੀ ਦੀ। ਕਈ ਪੁੱਛਦੇ ਨੇ ਵੀ ਅੱਗੇ ਕਿੱਧਰ ਨੂੰ ਜਾਈਏ, ਹੁਣ ਸਭ ਤੋਂ ਪਹਿਲੀ ਨਿਸ਼ਾਨੀ ਹੈ ਸਿੱਖ ਬਹਿੰਦਾ ਉਹਦੇ ਮਨ ਵਿੱਚ ਵਿਚਾਰ ਨਹੀਂ ਆਉਂਦੇ, ਖਿਆਲ ਨਹੀਂ ਆਉਂਦੇ। ख्याल घट गए ने। इस तों अगे फिर जिहड़ी अवस्था है उहनूं ज्यों, क्योंकि जदों ख्याल हटणगे ना ते दिमाग नूं आराम मिलना है सदियां तों बाद, सदियां तों बाद नहीं जन्मां तों बाद, जन्म जन्म का विछड़िया मिलिया, हुण विचार घटन लगे ने, कदी स्पीड ते रुकी नहीं सी, हुण जदों विचार कटणगे ते इक होर दशा आवेगी, नींद वापरदी है, बहुती नींद आवेगी, विच सोवेगा आदमी, वह कोई बहुती माड़ी नहीं, क्योंकि इनू आराम कर लेना देना चाहिए, विच विच किते किते विचारा थक बहुत गया। अनेक जन्म भरमत तै हारियो अस्थिर मत नहीं पाई। गुरु तेग बहादुर साहब कहिंदे सजना तेरी आत्मा दौड़ दौड़ के भज भज के थक गई है कई जन्मां विच, हुण आराम आउण लगा है। हुण भगत जना के मन विश्राम शुरू होया है, आरंभता हुई है इसकी। इस नूं गुरु साहब ने कहा थक गया है, किरत कर्म के विछड़े कर कृपा मेलो राम, चार कुंट दै दिस भ्रमे थक आए प्रभ की शाम। ज्यों ही विश्राम शुरू होया निंद्रा दी दूजी अवस्था है, फिर गुरसिख सहजे सहजे इस नींद विचों जागना शुरू कर देंदा है। उस तो अगे फिर उहदी अपनी कला है किधर नूं जांदा है, बस इको है गुरु दे चरण फड़ के तुर, रस्ते ते तुरिया चल। ते मैं एक दो उदाहरण सांझियां कर रहा सी, भगत रविदास जी का शब्द, वह कहिंदे इन पंचन मेरो मन जो बिगाड़ियो, पल पल हर जी ते अंतर पारियो, फिर कहिंदे जत देखो तत दुख की राशी, अजूना पति आए निगम भय साखी। निगम कहिंदे ने वेदा नूं, निगम कहिंदे ने धार्मिक उपदेश नूं, साखी कहिंदे ने साख भरनी सुनाउणा। कहिंदे वेदा और धार्मिक ग्रंथां दे विचों मैं सब कुछ सुनिया, निगम भय साखी अजू ना पते आए, पर मेरा मन अजे भी ये गल्लां सुनते लैंदा है, पढ़ भी लैंदा है, ते कहिंदा भी है भी गल तां ठीक है, पर कर नहीं सकदा उहनां नूं। ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ, ਖਿਆਲ ਰੱਖਣਾ, ਇੱਥੇ ਉਹਨੂੰ ਸਹਾਇਤਾ ਦੀ ਲੋੜ ਹੈ। ਜਦੋਂ ਅਸੀਂ ਪੜ੍ਹਨੇ ਵੀ ਹਾਂ, ਪੜ੍ਹ ਲਿਆ ਜਾਂ ਸੁਣ ਵੀ ਲਿਆ ਜਾਂ ਬੋਲਿਆ ਵੀ ਹੈ, ਸਮਝ ਵੀ ਲਿਆ ਤੇ ਅੰਦਰੋਂ ਮਨ ਨੇ ਕਹਿ ਵੀ ਦਿੱਤਾ ਵੀ ਇਹ ਗੱਲ ਠੀਕ ਹੈ, ਹੁਣ ਉਹ ਹੁੰਦਾ ਨਹੀਂ ਕੰਮ ਉਸ ਤਰ੍ਹਾਂ। ਮੈਂ ਸਮਝਦਾ ਇਹਦੇ ਵਿੱਚ ਗੁਰਸਿੱਖ ਦਾ ਬਹੁਤਾ ਦੋਸ਼ ਨਹੀਂ ਰਿਹਾ, ਕਿਉਂਕਿ ਉਹਨੇ ਆਪਣੇ ਫਰਜ਼ ਪੂਰੇ ਕਰ ਦਿੱਤੇ ਨੇ, ਸੁਣਿਆ ਵੀ ਹੈ, ਸਮਝਿਆ ਵੀ ਹੈ, ਮੰਨ ਵੀ ਲਿਆ, ਉਹਦੇ ਅੰਦਰ ਕਿਤੇ ਅਦ੍ਰਿਸ਼ ਦੁਨੀਆਂ ਵਿੱਚ ਕੰਮ ਸ਼ੁਰੂ ਹੋ ਗਿਆ, ਉਸ ਕੰਮ ਨੂੰ, ਉਸ ਗੁਨਾਹ ਨੂੰ, ਉਸ ਪਾਪ ਨੂੰ ਖਤਮ ਕਰਨ ਲਈ, ਪਰ ਅਜੇ ਉਹ ਰੋਕ ਨਹੀਂ ਸਕੇਗਾ, ਇਹ ਉਹਦੀ ਮਜਬੂਰੀ ਹੈ। ਕਿਉਂਕਿ ਤੁਸੀਂ ਵੇਖਦੇ ਹੋ ਜੇ ਕੋਈ ਗੱਡੀ 100 ਦੀ 125 ਦੀ ਸਪੀਡ ਤੇ ਜਾਂਦੀ ਹੋਵੇ, ਇਹ ਤੇ ਨੇ ਵੀ 2 ਫੁੱਟ ਦੇ ਉੱਤੇ ਜਾ ਕੇ ਉਹਦੀ ਬ੍ਰੇਕ ਲੱਗ ਜਾਏ, ਕਿਉਂਕਿ ਉਹ ਪਿੱਛੋਂ ਆ ਰਹੀ ਹੈ, ਉਹਨੂੰ ਥਾਂ ਚਾਹੀਦਾ, ਉਹਨੂੰ ਵਕਤ ਲੱਗੇਗਾ। ਮਨ ਇੱਕ ਇਸ ਤਰ੍ਹਾਂ ਦਾ ਗੋਲ ਚੱਕਰ ਹੈ ਵੀ ਬੜੀ ਤੇਜ਼ ਘੁੰਮ ਰਿਹਾ, ਹਰ ਇੱਕ ਖਿਆਲ ਦੇ ਵਿੱਚ ਬੜੀ ਸਪੀਡ ਵਿੱਚ ਹੈ, ਵਹੀਲ ਹੈ, ਪਹੀਆ ਹੈ, ਤਾਂ ਜਿਉਂ ਜਿਉਂ ਘੁੰਮਦਾ ਉਹਦੀ ਸਪੀਡ ਬੜੇ ਜਨਮਾਂ ਤੋਂ ਬਣੀ ਹੋਈ ਹੈ। ਇੱਕਦਮ ਅਸੀਂ ਸਮਝ ਤੇ ਜਾਂਦੇ ਹਾਂ, ਸਮਝ ਨਾਲ ਬ੍ਰੇਕ ਨਹੀਂ ਆਉਂਦੀ, ਉਹ ਸਮਾਂ ਲੈਂਦੀ ਹੈ, ਸਹਿਜੇ ਸਹਿਜੇ ਫਿਰ ਇਹ ਮਨ ਜਿਹੜਾ ਹੈ ਰੁਕਣਾ ਸ਼ੁਰੂ ਕਰ ਦਿੰਦਾ ਹੈ, ਮੰਨਣਾ ਸ਼ੁਰੂ ਕਰ ਦਿੰਦਾ ਹੈ, ਇਹਦੇ ਵਿੱਚ ਬਰਕਤ ਆ ਜਾਂਦੀ ਹੈ, ਇਹਦੇ ਵਿੱਚ ਤਾਕਤ ਆ ਜਾਂਦੀ ਹੈ, ਇਹਦੇ ਵਿੱਚ ਸ਼ਕਤੀ ਆ ਜਾਂਦੀ ਹੈ, ਗੁਰੂ ਦੀ ਸਹਾਇਤਾ ਹੋ ਜਾਂਦੀ ਹੈ, ਫਿਰ ਇੱਥੇ ਸੰਗਤ ਹੋਣ ਦਾ ਸਹਾਰਾ ਹੋ ਜਾਂਦਾ, ਰੱਬ ਦੇ ਪਿਆਰੇ ਇਹਦੇ ਸਹਾਇਕ ਬਣਦੇ ਨੇ ਇਸ ਮਨ ਨੂੰ ਖੜਾ ਕਰਨ ਵਾਸਤੇ। ਤਾਂ ਗੁਰੂ ਸਾਹਿਬ ਨੇ ਕਿਹਾ ਸਾਧ ਸੰਗਤ ਕਰਿਆ ਕਰ। ਰਵਿਦਾਸ ਜੀ ਨੇ ਇੱਕ ਉਦਾਹਰਨ ਵੀ ਦਿੱਤੀ ਹੈ, ਬੜੀ ਪਿਆਰੀ ਉਦਾਹਰਨ ਹੈ, ਕਹਿੰਦੇ ਜਦੋਂ ਕਿਸੇ ਨੇ ਵਪਾਰ ਕਰਨਾ ਹੋਵੇ ਨਾ, ਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ 500 ਕਿਲੋਮੀਟਰ ਤੇ ਕੋਈ ਮਾਲ ਲੱਦ ਕੇ ਲਿਜਾਣਾ ਹੈ, ਇਹ ਉਸ ਵਕਤ ਦੀ ਘਟਨਾ ਹੈ ਜਦੋਂ ਗੱਡਿਆਂ ਤੇ ਵਪਾਰ ਹੁੰਦਾ ਸੀ, ਜਾਂ ਬਲਦਾਂ ਦੇ ਉੱਤੇ ਵਪਾਰ ਹੁੰਦਾ ਸੀ, ਪਹਿਲਾਂ ਗੱਡੇ ਵੀ ਕੋਈ ਨਹੀਂ ਸਨ ਹੁੰਦੇ, ਤੇ ਉਦੋਂ ਕਹਿੰਦੇ ਵੀ ਜੇ ਕੋਈ ਮਨੁੱਖ ਇਸ ਤਰ੍ਹਾਂ ਦਾ ਵਪਾਰੀ ਮੂਰਖ ਹੋਵੇ ਜਿਹੜਾ ਆਪਣੇ ਮਾੜੇ ਜਿਹੇ ਘੋੜੇ ਦੇ ਉੱਤੇ ਕਮਜ਼ੋਰ ਜਿਹੇ ਬਲਦ ਦੇ ਉੱਤੇ ਛੱਟ ਲੱਦ ਕੇ ਇਕੱਲਾ ਹੀ ਤੁਰ ਪਵੇ, ਮੈਂ 500 ਕਿਲੋਮੀਟਰ ਜਾ ਕੇ ਸਮਾਨ ਛੱਡ ਕੇ ਆਉਣਾ ਤੇ ਵਪਾਰ ਕਰਨਾ, ਉਹ ਕਹਿੰਦੇ ਮੂਰਖ ਹੈ, ਇਕੱਲਾ ਕਿਵੇਂ ਜਾਏਗਾ, ਰਾਹ ਵਿੱਚ ਇਹਨੇ ਇਕੱਲੇ ਦੇ ਬਲਦ ਨੇ ਥੱਕ ਜਾਣਾ, ਰਾਹ ਉੱਚਾ ਨੀਵਾਂ, ਇਹ ਕਿਵੇਂ ਉੱਥੇ ਪਹੁੰਚੇਗਾ ਸਿਰੇ ਦੇ ਉੱਤੇ ਜਾ ਕੇ, ਪਹੁੰਚ ਨਹੀਂ ਸਕਦਾ, ਇਹਨੂੰ ਚਾਹੀਦਾ ਵੀ ਕਾਫਲੇ ਦੇ ਨਾਲ ਤੁਰੇ, ਕਾਫਲੇ ਦੇ ਨਾਲ ਸੰਬੰਧਿਤ ਹੋ ਕੇ ਅੱਗੇ ਜਾਏ। ਜਦੋਂ ਬਹੁਤੇ ਬਲਦਾਂ ਦੀ ਭੀੜ ਵਿੱਚ ਤੁਰੇਗਾ ਫਿਰ ਇਹਦਾ ਹੌਸਲਾ ਵੱਧ ਜਾਏਗਾ, ਦੂਸਰੇ ਇਹਦਾ ਭਾਰ ਵਟਾਉਣਗੇ, ਇਹਨੂੰ ਸਹਾਰਾ ਮਿਲ ਜਾਏਗਾ। ਇਸੇ ਤਰ੍ਹਾਂ ਧਰਮ ਦਾ ਮਾਰਗ ਹੈ, ਧਰਮ ਦੇ ਮਾਰਗ ਤੇ ਜਦੋਂ ਮਨੁੱਖ ਤੁਰੇ, ਇਕੱਲਾ ਨਾ ਤੁਰੇ, ਸੰਗਤ ਦੇ ਰਾਹੀਂ ਤੁਰੇ, ਸੰਗਤ ਕਿਉਂਕਿ ਸਹਾਰਾ ਬਣਦੀ, ਸਹਾਇਤਾ ਕਰਦੀ। ਇਸ ਕਰਕੇ ਰਵਿਦਾਸ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਜਤ ਦੇਖੋ ਤਤ ਦੁੱਖ ਕੀ ਰਾਸ਼ੀ, ਜਿੱਧਰ ਵੇਖਣਾ ਉਧਰ ਹੀ ਦੁੱਖ ਦੀ ਰਾਸ ਮਨ ਵਿੱਚ ਭਰੀ ਹੋਈ ਹੈ। ਅਜਹੂ ਨਾ ਪਤਿਆਏ ਨਿਗਮ ਭੈ ਸਾਖੀ, ਉਦਾਹਰਣ ਦਿੱਤੀ, ਕਹਿਣ ਲੱਗੇ ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਪਗ ਗਾਮੀ, ਕਾਮ ਦੀ ਉਦਾਹਰਣ ਦਿੱਤੀ ਹੈ। ਗੌਤਮ ਨਾਰ, ਗੌਤਮ ਰਿਸ਼ੀ ਹੋਇਆ, ਉਹਦੀ ਇਸਤਰੀ ਸੀ ਅਹਿਲਿਆ, ਔਰ ਇੰਦਰ ਜਿਹੜਾ ਹੈ ਬਾਦਸ਼ਾਹ ਹੈ ਉਹਦੇ ਤੇ ਮੋਹਿਤ ਹੋਇਆ, ਉਹਨੇ ਕੁਕਰਮ ਕੀਤਾ ਗੌਤਮ ਦੇ ਬਚਨ ਦੇ ਨਾਲ, ਕਿਉਂਕਿ ਮਹਾਂ ਰਿਸ਼ੀ ਸੀ, ਤਪਸਵੀ ਸੀ, ਉਹਦੇ ਸਰੀਰ ਦੇ ਉੱਤੇ ਹਜ਼ਾਰਾਂ ਚਿੰਨ ਹੋ ਗਏ, ਇੰਦਰ ਦਾ ਸਾਰਾ ਸਰੀਰ ਭਗਾਂ ਨਾਲ ਭਰਿਆ ਗਿਆ, ਬੜੀ ਉਹਨੇ ਸ਼ਰਮ ਮਹਿਸੂਸ ਕੀਤੀ। ਇਹਦੇ ਵਿੱਚ ਰਵਿਦਾਸ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਇਹ ਜਿਹੜੀ ਵਾਸ਼ਨਾ, ਕਿੰਨੇ ਕਿੰਨੇ ਵੱਡੇ ਲੋਕਾਂ ਨੂੰ ਉਹਨੇ ਬੇਸ਼ਰਮ ਕੀਤਾ, ਇਹਦੇ ਤੋਂ ਮੇਰੀ ਰੱਖਿਆ ਕਰ। ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪੱਗ ਗਾਮੀ, ਸੀਸ ਧਰਨ ਦਾ ਅਰਥ ਹੈ, ਇਹ ਬੜੀ ਲੰਬੀ ਕਹਾਣੀ ਹੈ, ਕਿ ਬ੍ਰਹਮਾ ਦਾ ਸਿਰ ਸ਼ਿਵਜੀ ਦੇ ਹੱਥ ਨਾਲ ਚੰਬੜ ਗਿਆ ਸੀ, ਉਹਨੇ ਕੱਟਿਆ ਸੀ, ਚਾਰ ਸਿਰ ਸਨ ਉਹਦੇ, ਕਿਉਂਕਿ ਬ੍ਰਹਮਾ ਆਪਣੀ ਪੁੱਤਰੀ ਤੇ ਮੋਹਿਤ ਹੋ ਗਿਆ ਸੀ। ਇਹਦੇ ਵਿੱਚ ਇਹ ਘਟਨਾਵਾਂ ਤਾਂ ਦਿੱਤੀਆਂ ਗਈਆਂ ਤਾਂ ਕਿ ਨਕਸ਼ੇ ਸਾਫ਼ ਹੋਣ ਵਾਸ਼ਨਾ ਦੇ। ਹੁਣ ਅਸੀਂ ਕਹਿੰਦੇ ਹਾਂ ਵੀ ਇਹ ਵਿੱਚ ਅਸ਼ਲੀਲ ਘਟਨਾਵਾਂ ਲਿਖੀਆਂ ਨੇ, ਤੇ ਫਿਰ ਇਹਨੂੰ ਵੀ ਅਸ਼ਲੀਲ ਕਹੋਗੇ? ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਸਾਰਾ ਕੁਝ, ਇਹ ਕੱਲੀ ਕੱਲੀ ਕਰਕੇ ਕਹਿਣੀ ਸ਼ੁਰੂ ਕਰ ਦਿਆਂਗੇ ਵੀ ਇਹ ਵੀ ਬਾਣੀ ਗੁਰੂ ਦੀ ਨਹੀਂ, ਅਸ਼ਲੀਲ ਹੈ, ਇਹ ਵੀ ਅਸ਼ਲੀਲ ਹੈ, ਫਿਰ ਤੇ ਆਪਾਂ ਵੀ ਅਸ਼ਲੀਲ ਹੀ ਹਾਂ, ਕਿਉਂਕਿ ਆਪਾਂ ਅਸ਼ਲੀਲਤਾ ਦੇ ਵਿੱਚੋਂ ਹੀ ਪੈਦਾ ਹੋਏ ਨਾ, ਫਿਰ ਤੇ ਸਾਰੇ ਬੰਦਿਆਂ ਨੂੰ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ, ਸਮਝਣਾ ਚਾਹੀਦਾ ਹੈ ਇਹ ਅਸ਼ਲੀਲਤਾ ਨਹੀਂ ਸੱਚ ਹੈ। ਔਰ ਇਹਨੂੰ ਢੰਗ ਨਾਲ ਗੁਰੂ ਸਾਹਿਬ ਨੇ ਕਿਹਾ ਤਾਂ ਇਹਦੇ ਵਿੱਚ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪੱਗ ਗਾਮੀ, ਇਹ ਸਾਰੀਆਂ ਉਦਾਹਰਨਾਂ ਦੇ ਕੇ ਅਰਦਾਸ ਕੀਤੀ ਕਿ ਇਹਨਾਂ ਜਿਹੜੀ ਵਾਸ਼ਨਾ ਦੀ ਸ਼ਕਤੀ ਹੈ ਇਹ ਬੜੀ ਜ਼ਬਰਦਸਤ ਹੈ, ਇਹਦੇ ਤੋਂ ਮਨੁੱਖ ਆਪ ਨਹੀਂ ਬਚ ਸਕਦਾ। ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਸੱਚੇ ਪਾਤਸ਼ਾਹ ਨੇ ਦੱਸੀ ਹੈ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਇਹ ਹੈਡਿੰਗ ਹੈ, ਔਰ ਇਸ ਸਿਰਲੇਖ ਹੇਠ ਇਹ ਬਾਣੀ ਪੰਥ ਨੇ ਪ੍ਰਵਾਨਿਤ ਕੀਤੀ ਹੈ, ਗੁਰੂ ਸਾਹਿਬ ਨੇ ਦਿੱਤੀ ਹੈ। ਇੱਕ ਅਕਾਲ ਪੁਰਖ ਦੀ ਇਹਦੇ ਵਿੱਚ ਗੱਲ ਕੀਤੀ ਗਈ, ਉਹਦੇ ਨਾਲ ਜੁੜਨ ਦੇ ਤਰੀਕੇ ਦੱਸੇ ਨੇ। ਪਾਤਸ਼ਾਹੀ ਦਸਵੀਂ, ਦਸਵੀਂ ਪਾਤਸ਼ਾਹੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ, ਕਵਿਓ ਬਾਚ ਬੇਨਤੀ, ਕਵਿਓ ਦਾ ਅਰਥ ਹੈ ਕਵੀ, ਵਾਚ ਦਾ ਅਰਥ ਹੈ ਵਾਚਣਾ, ਬੋਲਣਾ, ਬੇਨਤੀ, ਕਵੀ ਬੋਲ ਕੇ ਵਾਚ ਕੇ ਬੇਨਤੀ ਕਰ ਰਿਹਾ, ਕਵੀ ਦਾ ਇੱਥੇ ਅਰਥ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਕਵੀ ਸ਼ਬਦ ਕੋਈ ਛੋਟਾ ਨਹੀਂ। ਆਪਾਂ ਕਈ ਵੀ ਇੱਥੇ ਗੁਰੂ ਸਾਹਿਬ ਨੇ ਇਹ ਨਹੀਂ ਲਿਖਿਆ ਵੀ ਮੈਂ ਲਿਖ ਰਿਹਾ, ਆਪਣਾ ਨਾਂ ਕਿਉਂ ਨਹੀਂ ਦਿੱਤਾ, ਕਵੀ ਹੈ, ਸ਼ਾਇਰ ਵੀ ਕਿਹਾ ਗੁਰੂ ਸਾਹਿਬ ਨੇ, ਤੁਸੀਂ ਬਾਣੀ ਵਿੱਚ ਪੜੋਗੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਸ਼ਾਇਰ ਏਵ ਕਹਿਤ ਹੈ, ਸ਼ਾਇਰ ਹੈ। ਇੱਥੇ ਕਵਿਓ ਕਵੀ ਨੇ ਕਿਹਾ ਹੈ, ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ, ਮੇਰੇ ਵੱਲੋਂ ਬੇਨਤੀ ਹੈ, ਬੇਨਤੀ ਕਿਹੜੇ ਢੰਗ ਵਿੱਚ, ਕਿਹੜੀ ਚਾਲ ਵਿੱਚ? ਕਹਿੰਦੇ ਚੌ ਪਈ। ਚੌ ਪਈ ਦਾ ਮਤਲਬ ਚਾਰ ਪਹਿਰਿਆਂ ਵਾਲਾ ਇੱਕ, ਇਹ ਕਹਿ ਲਓ ਵੀ ਇੱਕ ਸਲੋਕ ਕਹਿ ਲਈਏ, ਸਵਈਆ ਕਹਿ ਲਈ, ਛੰਦ ਕਹਿ ਲਈ, ਇੱਕੋ ਹੀ ਗੱਲ, ਉਹਦੇ ਵਿੱਚ ਚਾਰ ਪੰਕਤੀਆਂ ਆਉਂਦੀਆਂ। ਹਮਰੀ ਕਰੋ ਹਾਥ ਦੈ ਰੱਛਾ, ਇਹਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ ਕਿ ਹੇ ਅਕਾਲ ਪੁਰਖ ਸਵਾਮੀ, ਤੁਸੀਂ ਕਿਰਪਾ ਕਰੋ, ਸਾਡੀ ਹੱਥ ਦੇ ਕੇ ਰੱਖਿਆ ਕਰੋ, ਆਪਣਾ ਹੱਥ ਵਿੱਚ, ਸਾਡੇ ਜੀਵਨ ਦੇ ਵਿੱਚ ਹੱਥ ਦੇ ਕੇ ਮੇਰੀ ਜਿਹੜੀ ਤੁਸੀਂ ਸਹਾਇਤਾ ਕਰੋ, ਰੱਖਿਆ ਕਰੋ। ਕਿਹਦੇ ਤੋਂ ਰੱਖਿਆ ਕਰੋ? ਅੱਗੇ ਦੱਸਣਗੇ। ਫਿਰ ਹੋਰ ਕੀ ਮੰਗਿਆ? ਕਹਿੰਦੇ ਪੂਰਨ ਹੋਏ ਚਿੱਤ ਕੀ ਇੱਛਾ, ਮੇਰੇ ਚਿੱਤ ਦੀ ਇੱਛਾ ਪੂਰੀ ਕਰ ਦਿਓ, ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ। ਕਿਹੜੀ ਕਿਹੜੀ ਇੱਛਾ ਹੈ ਉਹ ਅੱਗੇ ਦੱਸਣਗੇ, ਕਿਉਂਕਿ ਲੜੀਵਾਰ ਹੈ। ਤੁਸੀਂ ਕਦੇ ਵੀ ਕਿਸੇ ਸ਼ਬਦ ਨੂੰ, ਇੱਕ ਪੰਕਤੀ ਨੂੰ ਇਕੱਲਾ ਨਹੀਂ ਪੜ ਸਕਦੇ ਵੀ ਪੂਰਨ ਹੋਏ ਚਿੱਤ ਕੀ ਇੱਛਾ, ਮੇਰੀ ਇੱਛਾ ਪੂਰੀ ਹੋ ਜਾਏ। ਜੀ ਕਿਹੜੀ ਕੋਈ ਇੱਛਾ ਹੈ ਸੰਸਾਰ ਦੀ, ਇਕੱਲੀ ਪੰਕਤੀ ਪੜ੍ਹੀ ਜਾਓ, ਇਸ ਤਰ੍ਹਾਂ ਨਹੀਂ ਹੈ। ਉਹ ਇੱਛਾ ਅੱਗੇ ਦੱਸੀ ਗਈ ਹੈ, ਉਹ ਇੱਛਾ ਕਿਹੜੀ? ਕਹਿੰਦੇ ਤਬ ਚਰਨਨ ਮਨ ਰਹੇ ਹਮਾਰਾ, ਮੇਰੀ ਸਭ ਤੋਂ ਪਹਿਲੀ ਇੱਛਾ ਇਹ ਹੈ ਕਿ ਮੇਰਾ ਮਨ ਜਿਹੜਾ ਹੈ ਇਹ ਤੇਰੇ ਚਰਨਾਂ ਦੇ ਵਿੱਚ ਰਵੇ, ਹੋਰ ਕਿਤੇ ਜਾਏ ਨਾ। ਵੇਖੋ ਅੱਗੇ ਕਿੰਨਾ ਕੁਝ ਕਹਿਣਗੇ, ਮੇਰੇ ਪਰਿਵਾਰ ਦੀ ਰੱਖਿਆ ਕਰੋ, ਮੇਰੇ ਸਿੱਖਾਂ ਦੀ ਕਰੋ, ਪਰ ਜਿਹੜਾ ਆਰੰਭਕ ਪਹਿਲਾ ਸ਼ੰਤ ਹੈ, ਪਹਿਲੀ ਗੱਲ ਜਿੱਥੋਂ ਸ਼ੁਰੂ ਕੀਤੀ, ਉੱਥੇ ਸਭ ਤੋਂ ਪਹਿਲਾਂ ਇੱਕ ਗੱਲ ਮੰਗੀ ਕਿ ਮੇਰੇ ਤੇ ਪਹਿਲਾਂ ਸਭ ਤੋਂ ਇਹ ਕਿਰਪਾ ਕਰ ਦਿਓ ਵੀ ਮੇਰਾ ਮਨ ਜਿਹੜਾ ਉਹ ਤੁਹਾਡੇ ਚਰਨਾਂ ਵਿੱਚ ਰਹਿ। ਪਹਿਲੀ ਮੰਗ ਇਹ ਹੈ ਗੁਰੂ ਦੀ, ਮੰਗਣ ਤੋਂ ਰੋਕ ਨਹੀਂ। ਪਰ ਗੁਰੂ ਸਾਹਿਬ ਨੇ ਕਿਹਾ ਵੀ ਦੂਜੀਆਂ ਮੰਗਾਂ ਬਾਅਦ ਵਿੱਚ ਕਰੀ ਆਪਣੇ ਗੁਰੂ ਅੱਗੇ, ਪਹਿਲਾਂ ਇਹ ਮੰਗ ਵੀ ਮੇਰਾ ਮਨ ਤੇਰੇ ਚਰਨਾਂ ਵਿੱਚ ਰਹੇ, ਸਭ ਤੋਂ ਪਹਿਲੀ ਮੰਗ ਹੈ, ਸਭ ਤੋਂ ਪਹਿਲਾ ਵਿਸ਼ਾ ਹੈ। ਇਹ ਚਰਨਾਂ ਵਿੱਚ ਰਹਿਣ ਵਾਸਤੇ ਅਰਦਾਸ ਕਿਉਂ? ਆਪਾਂ ਕਵਾਂਗੇ ਵੀ ਕੋਈ ਕੰਮ ਔਖਾ, ਆਪਾਂ ਚਰਨਾਂ ਵਿੱਚ ਆ ਹੀ ਗਏ ਨਾ, ਨਹੀਂ। ਮਨ ਚਰਨਾਂ ਵਿੱਚ ਰਵੇ, ਜੀਵਨ ਦਾ ਸਭ ਤੋਂ ਔਖੀ ਸਾਧਨਾ ਹੈ। ਮਨ ਚਰਨਾਂ ਵਿੱਚ ਨਹੀਂ ਰਹਿੰਦਾ ਤਨ ਰਹਿ ਸਕਦਾ? ਕਦੀ ਝਾਤੀ ਮਾਰ ਕੇ ਵੇਖੀ ਮਨ ਕਿੱਥੇ ਹੈ? ਮਨ ਕਿੱਥੇ ਚਰਨਾਂ ਵਿੱਚ? ਮਨ ਵਿੱਚੋਂ ਨਿਕਲ ਨਿਕਲ ਕੇ ਜਾਂਦਾ ਹੈ। ਉਹਦੇ ਵਾਸਤੇ ਸਹਾਇਤਾ ਦੀ ਅਰਦਾਸ ਕਰ ਰਹੇ, ਮੇਰੇ ਤੇ ਸਹਾਇਤਾ ਕਰੋ, ਮੇਰੀ ਕਿਰਪਾ ਕਰੋ। ਇਸ ਕਰਕੇ ਇੱਕ ਤਰੀਕਾ ਹੈ ਕਿ ਜਦੋਂ ਗੁਰਸਿੱਖ ਨਿਤਨੇਮ ਕਰਦਾ ਹੈ ਜਾਂ ਕੋਈ ਵੀ ਅਭਿਆਸ ਕਰਦਾ ਹੈ, ਉਹਦੇ ਤੋਂ ਪਹਿਲਾਂ ਇਹ ਚੌਪਈ ਸਾਹਿਬ ਦਾ ਪਹਿਲਾ ਅੰਕ ਜੇ ਪੜ੍ਹਿਆ ਜਾਏ ਤੇ ਇਹ ਉਸ ਸਾਰੇ ਨੂੰ ਕਵਰ ਕਰਦਾ ਉਸ ਅਰਦਾਸ। ਇਹ ਕੋਈ ਨਵੀਂ ਮਰਿਆਦਾ ਨਹੀਂ ਮੈਂ ਕਹਿ ਰਿਹਾ, ਬਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਸ ਢੰਗ ਨਾਲ, ਜੇ ਮਨ ਨਹੀਂ ਟਿਕਦਾ, ਤਕਰੀਬਨ ਨਹੀਂ ਟਿਕਦਾ, ਤਾਂ ਮਨ ਜਿਹੜਾ ਟਿਕਣਾ ਬੜੀ ਦੂਰ ਦੀ ਗੱਲ ਹੈ, ਵਿੱਚੋਂ ਨਿਕਲ ਜਾਂਦਾ ਹੈ। ਉਹਦੇ ਵਾਸਤੇ ਸਤਿਗੁਰੂ ਕਹਿ ਰਹੇ ਨੇ ਮਨ ਨੂੰ ਟਿਕਾਉਣ ਵਾਸਤੇ ਬੇਨਤੀ ਕਰ। ਆ ਭਾਈ ਗੋਪਾਲੇ ਦੀ ਗੱਲ ਆਉਂਦੀ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਸੀ ਤੇ ਮਹਾਰਾਜ ਨੇ ਕਿਹਾ ਵੀ ਤੂੰ ਬਾਣੀ ਸੁਣਾ ਜਪਜੀ ਸਾਹਿਬ ਦੀ, ਤੈਨੂੰ ਕੰਠ ਹੈ? ਕਹਿਣ ਲੱਗਾ ਜੀ ਕੰਠ ਹੈ, ਮੈਨੂੰ ਯਾਦ ਹੈ, ਜ਼ੁਬਾਨੀ ਯਾਦ ਹੈ। ਕਹਿੰਦੇ ਤੇਰੇ ਉਚਾਰਨ ਠੀਕ ਹੈ? ਕਹਿੰਦੇ ਉਚਾਰਨ ਵੀ ਮੈਂ ਸੰਥਿਆ ਕੀਤੀ, ਠੀਕ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਗੋਪਾਲਿਆ ਤੀਜੀ ਗੱਲ, ਜਿੰਨਾ ਚਿਰ ਜਪਜੀ ਸਾਹਿਬ ਪੜ੍ਹੇਗਾ ਮਨ ਵਿੱਚ ਰਹੇਗਾ। ਇੱਥੇ ਆ ਕੇ ਫਿਰ ਉਹਨੇ ਕਿਹਾ ਵੀ ਯਤਨ ਕਰਾਂਗਾ, ਤੁਸੀਂ ਕਿਰਪਾ ਕਰਨੀ, ਕਿਉਂਕਿ ਇਹ ਕੰਮ ਕਲਾ ਨਾਲ ਸੰਬੰਧਿਤ ਨਹੀਂ ਹੈ। ਕੰਠ ਕਰ ਸਕਦੇ ਹਾਂ, ਉਚਾਰਨ ਵੀ ਸ਼ੁੱਧ ਹੋ ਸਕਦਾ ਹੈ, ਪਰ ਜਿਹੜਾ ਮਨ ਵਿੱਚ ਰਹਿਣਾ ਹੈ ਇਹ ਕਲਾ ਨਾਲ ਸਿੱਖਿਆ ਨਹੀਂ ਜਾ ਸਕਦਾ, ਇਹ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ, ਗੁਰੂ ਦੀ ਰਹਿਮਤ। ਇਹਨੇ ਜਦੋਂ ਜਪਜੀ ਸਾਹਿਬ ਸੁਣਾਇਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਮਨ ਵਿੱਚ ਰਿਹਾ, ਤੇ ਗੁਰੂ ਹਰਗੋਬਿੰਦ ਸਾਹਿਬ ਸੋਚਦੇ ਨੇ ਵੀ ਸਿੱਖ ਨੂੰ ਦਈਏ ਕਿ ਬੜੀ ਕਮਾਈ ਵੱਡੀ ਇਹਦੀ ਤੇ, ਕਿਉਂਕਿ ਜਪਜੀ ਸਾਹਿਬ ਪੜ੍ਹ ਰਿਹਾ 15 ਮਿੰਟ ਲੱਗ ਗਏ ਹੋਣਗੇ, 20 ਮਿੰਟ ਜੇ ਆਰਾਮ ਨਾਲ ਪੜ੍ਹੇ। ਤੇ ਹੁਣ ਇਹਨੂੰ ਦਿਆਂ ਕੀ, ਇਹਨੇ ਤੇ ਕਮਾਲ ਕਰ ਦਿੱਤੀ ਏ, 10 ਮਿੰਟ 15 ਮਿੰਟ ਮਨ ਟਿਕ ਜਾਣਾ ਛੋਟੀ ਗੱਲ ਥੋੜੀ ਏ। ਕਦੀ ਘੜੀ ਰੱਖ ਕੇ ਅੱਗੇ ਵੇਖਣਾ ਵੀ ਕਿੰਨੇ ਸਕਿੰਟ ਬਾਅਦ ਮਨ ਨਿਕਲਦਾ, ਇੱਕ ਥਾਂ ਥਾਂ ਬਦਲਦਾ, ਥਾਂ ਬਦਲ ਜਾਂਦਾ ਹੈ, ਸੁਰਤ ਥਾਂ ਬਦਲਦੀ ਏ। ਗੁਰੂ ਅਰਜਨ ਦੇਵ ਜੀ ਨੇ ਇਹਨੂੰ ਮੱਖੀ ਕਿਹਾ, ਸੁਰਤ ਨੂੰ, ਮਾਖੀ ਰੀ ਤੂੰ ਰਾਮ ਕੀ ਮਾਖੀ, ਇੱਕ ਖਿੰਡ ਤੂੰ ਟਿਕਣ ਨਾ ਪਾਵੇਂ। ਜਿਵੇਂ ਮੱਖੀ ਉੱਡ ਕੇ ਇੱਕ ਥਾਂ ਤੋਂ ਦੂਜਾ, ਤੀਜਾ, ਚੌਥਾ, ਵੈਸੇ ਬਦਲੀ ਜਾਂਦੀ ਕੋਈ ਵਿਚਾਰ ਵੀ ਨਾ ਆਵੇ। ਤੇ ਜੇ ਇਹ ਮਨ ਟਿਕਣਾ ਸ਼ੁਰੂ ਹੋ ਜਾਏ ਤੇ ਮਨੁੱਖੀ ਜੀਵਨ ਵਿੱਚ ਇੰਨੀ ਜ਼ਬਰਦਸਤ ਸ਼ਕਤੀ ਪੈਦਾ ਹੋ ਜਾਂਦੀ ਹੈ, ਦੁਨੀਆਂ ਵਿੱਚ ਹੋਰ ਕਿਤੇ ਸ਼ਕਤੀ ਹੈ ਨਹੀਂ, ਕਿਉਂਕਿ ਮਨ ਸਭ ਤੋਂ ਜ਼ਬਰਦਸਤ ਪਾਵਰ ਹੈ ਜੀਵਨ ਦੀ, ਮਨ ਜਿਹੜਾ ਹੈ, ਇੰਨੀ ਸ਼ਕਤੀ ਹੋਰ ਕਿਸੇ ਚੀਜ਼ ਵਿੱਚ ਨਹੀਂ। ਵੇਖੋ ਜਿਹੜੀਆਂ ਜਿਹੜੀਆਂ ਥਾਵਾਂ ਤੇ ਰਹੇ, ਹੁਣ ਇੱਕ ਅੱਖ ਝਪਕਣ ਦੇ ਸਮੇਂ ਵਿੱਚ ਸਾਰੇ ਥਾਵਾਂ ਤੋਂ ਫਿਰ ਕੇ ਵਾਪਸ ਆ ਜਾਓ, ਕਿੰਨੀ ਸਪੀਡ ਇਹਦੀ। ਫਿਰ ਇਹਨੂੰ ਕਹਾਂਗੇ ਆਪਾਂ ਆਪ ਹੱਥ ਵਿੱਚ ਲੈ ਲੈਣਾ ਨਹੀਂ ਆ ਸਕਦਾ, ਜ਼ਬਰਦਸਤ ਸ਼ਕਤੀ, ਬੜੀ ਤਾਕਤ ਹੈ। ਜਦੋਂ ਗੋਪਾਲਾ ਅਖੀਰ ਤੇ ਗਿਆ ਤੇ ਸਲੋਕ ਪੜਨ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਤੋਂ ਉੱਠਣ ਲੱਗੇ, ਕੋਲ ਬੈਠੇ ਸਨ, ਜਿਹੜਾ ਗੁਰਤਾ ਗੱਦੀ ਦਾ ਤਖ਼ਤ ਸੀ ਨਾ, ਉੱਠਣ ਲੱਗੇ ਤੇ ਗੋਪਾਲਾ ਪੜ ਰਿਹਾ ਸੀ ਸਲੋਕ, ਪਵਨ ਗੁਰੂ ਪਾਣੀ ਪਿਤਾ, ਹੁਣ ਤੱਕ ਮਨ ਵਿੱਚ ਸੀ ਪਰ ਜਦੋਂ ਗੁਰੂ ਸਾਹਿਬ ਤਖ਼ਤ ਤੋਂ ਉੱਠੇ ਨਾ, ਮਨ ਬਾਣੀ ਵਿੱਚੋਂ ਨਿਕਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਉੱਠਦੇ ਹੋਏ ਸਰੀਰ ਐਕਸ਼ਨ ਵੱਲ ਚਲਾ ਗਿਆ ਵੀ ਗੁਰੂ ਸਾਹਿਬ ਉੱਠਣ ਲੱਗੇ ਨੇ, ਧਿਆਨ ਬਾਣੀ ਵਿੱਚੋਂ ਬਾਹਰ ਨਿਕਲ ਗਿਆ। ਇੰਨਾ ਸੂਖਸ਼ਮ ਗੁਰੂ ਸਾਹਿਬ ਉੱਥੇ ਹੀ ਬੈਠ ਗਏ, ਉੱਠੇ ਨਹੀਂ। ਇਹਨੇ ਸਲੋਕ ਦੀ ਸਮਾਪਤੀ ਕੀਤੀ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਤੇ ਗੁਰੂ ਸਾਹਿਬ ਨੇ ਗਲਵਕੜੀ ਵਿੱਚ ਲਿਆ ਤੇ ਇੱਕ ਸ਼ਬਦ ਕਿਹਾ ਸੀ, ਗੋਪਾਲਿਆ ਅੱਜ ਤੂੰ ਸਿਰੇ ਤੇ ਆ ਕੇ ਤੇਰਾ ਮਨ ਬਾਣੀ ਵਿੱਚੋਂ ਨਿਕਲ ਗਿਆ, ਤੇਰੀ ਕਮਾਈ ਬਹੁਤ ਵੱਡੀ। ਮਹਾਰਾਜ ਕਿਵੇਂ? ਕਹਿੰਦੇ ਅਖੀਰ ਤੇ ਤੂੰ ਸੋਚਿਆ ਵੀ ਗੁਰੂ ਸਾਹਿਬ ਤੇ ਉੱਠ ਕੇ ਚੱਲੇ ਨੇ, ਇਨਾਮ ਤੇ ਦੇ ਜਾਂਦੇ ਘੋੜਾ, ਮਨ ਨਿਕਲ ਗਿਆ ਤੇਰਾ। ਕਹਿੰਦੇ ਮੈਂ ਚੱਲਾ ਨਹੀਂ ਸੀ, ਮੈਂ ਤਾਂ ਤਖ਼ਤ ਉੱਠ ਕੇ ਖਾਲੀ ਕਰਨ ਲੱਗਾ ਸੀ ਵੀ ਇਹ ਤਖ਼ਤ ਹੀ ਅੱਜ ਗੋਪਾਲੇ ਨੂੰ ਦੇ ਦੇਣਾ, ਇਹਨੂੰ ਗੁਰੂ ਬਣਾ ਦੇਣਾ ਅੱਜ, ਪਰ ਮਨ ਨਿਕਲ ਗਿਆ ਵਿੱਚ, ਮਨ ਨਹੀਂ ਰਹਿੰਦਾ ਵਿੱਚ। ਇਸ ਲਈ ਕਹਿੰਦੇ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਿਤਪਾਰਾ, ਮੈਨੂੰ ਆਪਣਾ ਸਮਝ ਕੇ ਮੇਰੀ ਪਾਲਣਾ ਕਰੋ। ਸਭ ਤੋਂ ਪਹਿਲੀ ਮੰਗ ਇੱਕ ਪਹਿਲੇ ਸ਼ੰਤ ਵਿੱਚ ਗੁਰੂ ਸਾਹਿਬ ਨੇ ਕੀਤੀ ਹੈ। ਅੱਗੇ ਹੁਣ ਆਪਾਂ ਇਹਦੇ ਅਖਰੀ ਅਰਥ ਸ਼ੁਰੂ ਕਰਾਂਗੇ, ਕਿਉਂਕਿ ਇਸ ਬਾਣੀ ਦੇ ਆਰੰਭ ਵਿੱਚ ਇਹ 2 ਦਿਨ ਕਹਿਣਾ ਜ਼ਰੂਰੀ ਸੀ ਵਿਸ਼ੇਸ਼ ਭੁਲੇਖੇ ਕੱਢਣ ਵਾਸਤੇ। ਸੋ ਅਗਲੀ ਜਿਹੜੀ ਵਾਰਤਾ ਹੈ ਕੱਲ੍ਹ ਆਪਾਂ ਯਤਨ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।